ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਭ ਸੱਚੜਾ ਹਰ ਸਲਾਹੀਐ, ਕਾਰਜ ਸਭ ਕਿਛ ਕਰਨ ਜੋਗ, ਸਾ ਧਨ ਰੰਡ ਨ ਕਬਹੂੰ ਬੈਸੈ, ਨਾ ਕਦੇ ਹੋਵੈ ਸੋਗ। ਪ੍ਰਭ ਸੱਚੜਾ ਹਰ ਸਲਾਹੀਐ, ਕਾਰਜ ਸਭ ਕਿਛ ਕਰਨ ਜੋਗ, ਸਾ ਧਨ ਰੰਡ ਨ ਕਬਹੂੰ ਬੈਸੈ, ਨਾ ਕਦੇ ਹੋਵੈ ਸੋਗ, ਨਾ ਕਦੇ ਹੋਵੈ ਸੋਗ। ਅਨ ਦਿਨ ਰਸ ਭੋਗ, ਸਾ ਤਨ ਮਹਿਲ ਸਮਾਣੀ, ਜਿਨ ਪ੍ਰਿਉ ਜਾਤਾ ਕਰਮ ਵਿਧਾਤਾ, ਬੋਲੇ ਅੰਮ੍ਰਿਤ ਬਾਣੀ। ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸੰਭਾਲੇ, ਨਾ ਕਦੇ ਲੱਗੈ ਵਿਜੋਗੋ, ਸੱਚੜਾ ਪਿਰ ਸਲਾਹੀਐ, ਸਭ ਕਿਛ ਕਰਨ ਜੋਗੋ। ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸੰਭਾਲੇ, ਨਾ ਕਦੇ ਲੱਗੈ ਵਿਜੋਗੋ, ਸੱਚੜਾ ਪਿਰ ਸਲਾਹੀਐ, ਸਭ ਕਿਛ ਕਰਨ ਜੋਗੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਆਤ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਕਰਕੇ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰਦੇਵ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੇ ਵਿੱਚ ਜੀਵ ਰੂਪੀ ਇਸਤਰੀ ਨੂੰ ਪਤੀ ਰੂਪੀ ਪਰਮਾਤਮਾ ਦੇ ਮਿਲਾਪ ਦੀ ਜੋ ਤਾਂਗ ਹੈ ਉਸ ਦਾ ਵਰਣਨ ਕਰਦਿਆਂ ਹੋਇਆਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਢੰਗ ਨੂੰ ਦਰਸਾਉਂਦਿਆਂ ਹੋਇਆਂ, ਔਰ ਜਦੋਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਸਦੇ ਜੀਵਨ ਦੀ ਸਹਿਜ ਅਵਸਥਾ ਨੂੰ, ਟਿਕਾਓ ਨੂੰ, ਆਨੰਦ ਨੂੰ ਵਰਣਨ ਕਰਨ ਦੇ ਲਈ ਗੁਰਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਹਨ। ਸਰਵਰੇ ਕਾਇਨਾਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਹਰ ਇੱਕ ਵਸਤੂ ਜਿਹੜੀ ਆਪਣੇ ਆਪ ਨੂੰ ਅਧੂਰੀ ਮਹਿਸੂਸ ਕਰਦੀ ਹੈ ਉਹ ਸੰਪੂਰਨਤਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਯਤਨਸ਼ੀਲ ਹੁੰਦੀ ਹੈ। ਇੱਥੇ ਗੁਰਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮੇਸ਼ਰ ਦੀ ਬਾਤ ਕਹੀ ਹੈ। ਜਿਸ ਪ੍ਰਕਾਰ ਸੰਸਾਰਿਕ ਨਜ਼ਰੀਏ ਦੇ ਨਾਲ ਅਸੀਂ ਦੇਖਦੇ ਹਾਂ, ਇਸਤਰੀ ਇੱਕ ਪਤੀ ਤੋਂ ਬਿਨਾਂ ਅਧੂਰੀ ਹੈ, ਪਤੀ ਇਸਤਰੀ ਤੋਂ ਬਿਨਾਂ ਅਧੂਰਾ ਹੈ, ਕਿਉਂਕਿ ਸਾਹਿਬਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਬੜੇ ਪਿਆਰੇ ਸ਼ਬਦ ਬਖਸ਼ਿਸ਼ ਕੀਤੇ ਨੇ। ਇੱਕ ਇਸਤਰੀ ਦੇ ਵਿੱਚ ਪੁਰਸ਼ ਹੈ, ਇੱਕ ਪੁਰਸ਼ ਦੇ ਵਿੱਚ ਇਸਤਰੀ ਹੈ, ਦੋਨਾਂ ਦੇ ਮਿਲਾਪ ਤੋਂ ਹੀ ਸੰਪੂਰਨਤਾ ਨੂੰ ਕਥਨ ਕੀਤਾ ਜਾਂਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਹਨ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਔਰ ਇਸਦੇ ਮਿਲਾਪ ਦੇ ਲਈ, ਇਸਦੀ ਸੰਪੂਰਨਤਾ ਦੇ ਵਾਸਤੇ ਜਦੋਂ ਅਸੀਂ ਸੰਸਾਰਿਕ ਮਰਿਆਦਾ ਨੂੰ ਦੇਖਦੇ ਹਾਂ, ਇੱਕ ਨੌਜਵਾਨ ਲੜਕੀ ਨੌਜਵਾਨ ਲੜਕੇ ਦਾ ਜੋ ਆਨੰਦ ਕਾਰਜ ਹੁੰਦਾ ਹੈ, ਸਾਹਿਬਾਂ ਦੀ ਪਾਵਨ ਹਜ਼ੂਰੀ ਦੇ ਵਿੱਚ, ਪਾਵਨ ਗੋਦ ਦੇ ਵਿੱਚ, ਤੇ ਸਤਿਗੁਰਾਂ ਨੇ ਲਾਵਾਂ ਦਾ ਉਚਾਰਨ ਕੀਤਾ ਹੈ, ਜੋ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਚਾਰ ਅਵਸਥਾਵਾਂ ਦਾ ਕਥਨ ਕੀਤਾ ਹੈ। ਪਰ ਉਸ ਲਾਵਾਂ ਦੇ ਉਚਾਰਨ ਕਰਨ ਤੋਂ ਪਹਿਲਾਂ ਗੁਰਦੇਵ ਨੇ ਕੁਝ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਨੇ। ਪਹਿਲੇ ਕੁਚੱਜੀ ਦੇ ਸ਼ਬਦ ਨੇ, ਫਿਰ ਸੁਚੱਜੀ ਦੇ ਸ਼ਬਦ ਨੇ, ਫਿਰ ਗੁਣਵੰਤੀ ਦੇ ਸ਼ਬਦ ਨੇ, ਤੇ ਫਿਰ ਲਾਵਾਂ ਦਾ ਉਚਾਰਨ ਕੀਤਾ ਸਤਿਗੁਰਾਂ ਨੇ। ਫਿਰ ਮਿਲਾਪ ਦੀ ਬਾਣੀ ਗੁਰਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਜਦੋਂ ਮਨੁੱਖ ਆਪਣੇ ਵਿੱਚੋਂ ਕੁਚੱਜ ਨੂੰ ਤਿਆਗ ਦਿੰਦਾ ਹੈ, ਕਿਉਂਕਿ ਜਿਸ ਸਮੇਂ ਮਨੁੱਖ ਪਰਮਾਤਮਾ ਨੂੰ ਭੁੱਲ ਕੇ ਪਦਾਰਥਾਂ ਦੇ ਵਿੱਚ ਹੀ ਖਚਤ ਰਹਿ ਜਾਏ, ਸਤਿਗੁਰਾਂ ਦੇ ਅੰਮ੍ਰਿਤ ਬਚਨ ਮੰਜ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸਹਰਾਵਣ ਜਾਏ ਜੀਓ, ਕਿ ਮੇਰੇ ਵਿੱਚ ਅਨੇਕਾਂ ਹੀ ਦੋਸ਼ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਕਿਵੇਂ ਮੈਂ ਆਪਣੇ ਸਵਾਮੀ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਾਪਤੀ ਕਰਾਂ, ਕਿਉਂਕਿ ਮੇਰੀ ਬਿਰਤੀ ਜਿਹੜੀ ਮੇਰੀ ਸੁਰਤੀ ਹੈ ਨਾ, ਸੋਨਾ ਰੁਪਾ ਰੰਗਲਾ ਮੋਤੀ ਤੈ ਮਾਨਕ ਜੀਓ, ਤੈ ਸਹਿ ਵਸਤੂ ਦਿੱਤੀਆਂ ਮੈਂ ਤਿਸ ਉਲਾਇਆ ਚਿੱਤ ਜੀਓ। ਜਿਹੜਾ ਮਾਲਕ ਨੇ ਇਹ ਵਸਤੂਆਂ ਪੈਦਾ ਕੀਤੀਆਂ ਨੇ ਨਾ, ਹੀਰੇ ਮੋਤੀ ਰਤਨ ਜਵਾਹਰ ਆਦਿਕ ਨੇ, ਇਹ ਉਸ ਮਾਲਕ ਨੇ ਦਿੱਤੇ ਨੇ, ਸੰਸਾਰ ਤੇ ਪੈਦਾ ਕੀਤੇ ਨੇ, ਤੇ ਜਿਸ ਮਾਲਕ ਨੇ ਪੈਦਾ ਕੀਤੇ ਨੇ, ਮਿਲਣਾ ਤੇ ਉਸ ਮਾਲਕ ਨੂੰ ਚਾਹੀਦਾ ਸੀ ਨਾ, ਪਰ ਉਹਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਹੀ ਮਨੁੱਖ ਉਲਝ ਕੇ ਰਹਿ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਨੂੰ ਦਾਤਾਂ ਪਿਆਰੀਆਂ ਨੇ ਦਾਤਾਰ ਭੁੱਲ ਗਿਆ ਹੈ ਇਸ ਨੂੰ, ਇਹ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਹੀ ਉਲਝ ਕੇ ਰਹਿ ਗਏ, ਤੇ ਜਿਹੜਾ ਪਦਾਰਥਾਂ ਦੇ ਵਿੱਚ ਖਚ ਧੋ ਕੇ ਰਹਿ ਜਾਏ, ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਕੁਚੱਜੀ ਹੈ, ਇਸ ਨੂੰ ਕੋਈ ਚੱਜ ਨਹੀਂ, ਕੋਈ ਆਚਾਰ ਨਹੀਂ, ਇਸ ਦੇ ਕੋਲ ਸਿਆਣਪ ਨਹੀਂ, ਕੋਈ ਅਕਲ ਨਹੀਂ ਹੈ, ਜਿਹੜੀ ਸੰਸਾਰ ਦੇ ਪਦਾਰਥਾਂ ਵਿੱਚ ਉਲਝੀ ਹੋਈ ਹੈ ਤੇ ਪਦਾਰਥਾਂ ਦੇ ਮਾਲਕ ਨੂੰ ਪਰਮੇਸ਼ਰ ਨੂੰ ਭੁੱਲ ਗਈ ਹੈ। ਇਸ ਤੋਂ ਜਦੋਂ ਇਸ ਮਨੁੱਖ ਦੇ ਮਨ ਵਿੱਚ ਵਿਚਾਰ ਪੈਦਾ ਹੁੰਦੀ ਹੈ, ਇਹਦੇ ਵਿੱਚ ਥੋੜਾ ਜਿਹਾ ਚੱਜ ਆਚਾਰ ਆ ਜਾਂਦੇ ਨੇ, ਜਦੋਂ ਥੋੜਾ ਚੱਜ ਆਚਾਰ ਆ ਜਾਏ ਤੇ ਫਿਰ ਇਸ ਨੂੰ ਕਿਹਾ ਸੁਚੱਜੀ, ਰਸਤੇ ਤੇ ਤੁਰ ਪਈ ਹੈ, ਮੰਜ਼ਿਲ ਦੇ ਵੱਲ ਇਸਦਾ ਖਿਆਲ ਬਣ ਗਿਆ, ਤੇ ਜਦੋਂ ਮੰਜ਼ਿਲ ਦੀ ਸੋਝੀ ਮਿਲ ਜਾਏ ਤੇ ਤੁਰਨ ਦੇ ਸਮੇਂ ਫਿਰ ਇਹਦੇ ਬਚਨ ਹੋ ਜਾਂਦੇ ਨੇ, ਜਾਂ ਤੂੰ ਤਾਂ ਸੋਹਰਾਵੇ, ਔਰ ਇਹ ਵੀ ਬਚਨ ਕਹੇ, ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ, ਐ ਮੇਰੇ ਮਾਲਕ ਮੇਰੇ ਸਵਾਮੀ, ਮੇਰੀ ਪੂੰਜੀ ਤੇ ਤੂੰ ਹੀ ਹੈ, ਇਹ ਜਿਹੜਾ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਹੈ ਨਾ, ਇਹਨਾਂ ਵਿੱਚ ਮੇਰੀ ਬਿਰਤੀ ਹੁਣ ਉਲਝਦੀ ਨਹੀਂ, ਹੁਣ ਤੇ ਮੇਰੇ ਵਾਸਤੇ ਸਭ ਕੁਝ ਤੂੰ ਹੀ ਹੈ, ਤੂੰ ਹੀ ਮੇਰੀ ਪੂੰਜੀ ਹੈ, ਜੇ ਤੂੰ ਮੇਰੇ ਪਾਸ ਹੈ ਤੇ ਸਭ ਪਦਾਰਥ ਮੈਨੂੰ ਸੁਖਾਲੇ ਲੱਗਦੇ ਨੇ। ਜੇ ਤੂੰ ਮੇਰੇ ਪਾਸ ਹੈ ਤੇ ਦੁਨੀਆਂ ਦੇ ਭੋਗ ਪਦਾਰਥ ਵੀ ਚੰਗੇ ਲੱਗਦੇ ਨੇ। ਆਪ ਜੀ ਕਈ ਵਾਰੀ ਸਤਿਗੁਰਾਂ ਦੇ ਬਚਨ ਪੜ੍ਹਦੇ ਹੋ ਨਾ, ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਧੂੜੀ ਵਿੱਚ ਲੁੜੰਦੜੀ ਸੋਹ ਨਾਨਕ ਤੈਂ ਸਹਿ ਨਾਲੇ। ਐ ਮੇਰੇ ਮਾਲਕ, ਮੇਰੇ ਸਵਾਮੀ, ਮੇਰੇ ਸਿਰ ਦੇ ਸਿਰਤਾਜ ਪਤੀ ਪਰਮੇਸ਼ਰ, ਜੇ ਤੂੰ ਮੇਰੇ ਨਾਲ ਹੈ ਤਾਂ ਮੈਂ ਧੂੜੀ ਵਿੱਚ ਲੇਟਦੀ ਹੋਈ ਵੀ ਸ਼ੋਭਨੀਕ ਹੁੰਦੀ ਹਾਂ। ਅਗਰ ਤੂੰ ਮੇਰੇ ਨਾਲ ਨਹੀਂ ਤੇ ਸੁੱਭਰ ਕੱਪੜ ਭੋਗ ਪਿਰੀ ਵਹੂਣੀ ਤੱਤੀਆਂ। ਹੇ ਪਤੀ ਪ੍ਰਭੂ, ਤੇਰੇ ਤੋਂ ਬਿਨਾਂ ਇਹ ਜਿਹੜੇ ਸੁੱਭਰ ਕੱਪੜ ਭੋਗ ਨੇ ਨਾ, ਇਹ ਤੇਰੇ ਤੋਂ ਬਿਨਾਂ ਮੈਨੂੰ ਤੱਤੇ ਲੱਗਦੇ ਨੇ, ਦੁੱਖਦਾਇਕ ਲੱਗਦੇ ਨੇ, ਮੈਨੂੰ ਬਿੱਛੂ ਬਣ ਕੇ ਡੰਗਦੇ ਨੇ, ਕਿਉਂਕਿ ਤੂੰ ਮੇਰੇ ਨਾਲ ਨਹੀਂ ਹੈ, ਤੂੰ ਮੇਰੇ ਪਾਸ ਨਹੀਂ ਹੈ। ਜਦੋਂ ਮਨੁੱਖ ਨੂੰ ਇਹ ਸੋਝੀ ਮਿਲ ਜਾਏ, ਸੋਝੀ ਆ ਜਾਏ, ਫਿਰ ਇਹਨੂੰ ਕਿਹਾ ਜਾਂਦਾ ਗੁਣਵੰਤੀ, ਗੁਣਾਂ ਦੇ ਸਹਿਤ ਹੋ ਜਾਣ, ਆਤਮਕ ਗੁਣਾਂ ਦਾ ਮੁਜੱਸਮਾ ਬਣ ਜਾਣ। ਤੇ ਜਿਹੜਾ ਮਨੁੱਖ ਗੁਣਾਂ ਦੇ ਸਹਿਤ ਹੋ ਜਾਂਦਾ ਹੈ ਨਾ, ਉਹ ਫਿਰ ਆਪਣੀ ਜਿਹੜੀ ਟੇਕ ਹੈ, ਆਪਣੀ ਜਿਹੜੀ ਓਟ ਹੈ, ਉਸ ਦੇ ਵਿੱਚ ਲਿਆਉਂਦਾ ਜੋ ਮਾਲਕ ਸਾਰਿਆਂ ਵਿੱਚ ਰਮਿਆ ਹੋਇਆ। ਆਪ ਜੀ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਗੁਣਵੰਤੀ ਦੇ ਜਿਹੜੇ ਲੱਛਣ ਨੇ, ਸਤਿਗੁਰੂ ਨੇ ਉਚਾਰਨ ਕੀਤੇ ਨੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂੰ ਜਾਏ ਜੀਓ। ਐ ਮੇਰੇ ਮਾਲਕ, ਮੈਨੂੰ ਉਹ ਉਪਦੇਸ਼ ਦੇ, ਮੈਨੂੰ ਉਹ ਸੋਝੀ ਬਖਸ਼ਿਸ਼ ਕਰ ਕਿ ਮੇਰਾ ਮਨ ਤੇਰੇ ਤੋਂ ਬਿਨਾਂ ਹੋਰ ਕਿਸੇ ਪਾਸੇ ਜਾਏ ਹੀ ਨਾ, ਕਿਉਂਕਿ ਮਨ ਭਟਕਦਾ ਹੈ ਨਾ। ਮਨ ਜਿਹੜਾ ਭਟਕਣਾ ਵਿੱਚ ਪਿਆ ਹੋਇਆ, ਮਨ ਤੇ ਇਕਾਗਰਤਾ ਵਿੱਚ ਆਉਂਦਾ ਹੀ ਨਹੀਂ ਹੈ। ਕਦੇ ਮਨ ਦੀ ਟੇਕ ਕਿਸੇ ਬਿਰਸ਼ ਤੇ ਬਣ ਜਾਂਦੀ ਹੈ, ਕਿਸੇ ਪਸ਼ੂ ਤੇ ਬਣ ਜਾਂਦੀ, ਕਿਸੇ ਕੀੜੇ ਪਤੰਗੇ ਤੇ ਬਣ ਜਾਂਦੀ ਹੈ। ਕਦੇ ਇਹ ਸੱਪਾਂ ਨੂੰ ਪੂਜਦਾ, ਕਦੇ ਠੂਹਿਆਂ ਦੀ ਪੂਜਾ ਕਰਦਾ, ਕਦੇ ਪਸ਼ੂਆਂ ਨੂੰ ਪੂਜਦਾ, ਕਦੇ ਪਿੱਪਲਾਂ ਨੂੰ ਪੂਜਦਾ, ਕਦੇ ਮੜੀਆਂ ਮਸਾਣੀਆਂ ਦੀ ਪੂਜਾ ਕਰਦਾ, ਕਿਉਂਕਿ ਇਹਦੀ ਟੇਕ ਬਣੀ ਨਹੀਂ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਮੈਨੂੰ ਉਹ ਉਪਦੇਸ਼ ਬਖਸ਼ਿਸ਼ ਕਰ ਕਿ ਤੁਧ ਨੂੰ ਛੋਟ ਜਾਈਏ ਪ੍ਰਭ ਕੈ ਧਰ, ਆਣ ਨਾ ਬੀਆ ਤੇਰੀ ਸੰਸਾਰ, ਮੈਂ ਤੈਨੂੰ ਤਿਆਗ ਕੇ ਹੋਰ ਕਿਤੇ ਜਾਵਾਂ ਹੀ ਨਾ, ਤੇਰੇ ਸਮਾਨ ਕੋਈ ਹੋਰ ਹੈ ਹੀ ਨਹੀਂ। ਇਸੇ ਲਈ ਸਾਹਿਬ ਕਹਿੰਦੇ ਨੇ, ਜਿਸ ਨੇ ਉਸ ਮਾਲਕ ਨੂੰ ਜਪ ਲਿਆ ਨਾ, ਉਹਨੂੰ ਲੋਕ ਦੇ ਸੁੱਖ ਤੇ ਮਿਲਦੇ ਮਿਲਦੇ ਨੇ, ਪਰ ਲੋਕ ਦੇ ਵੀ ਮਿਲ ਜਾਂਦੇ ਨੇ। ਦੀਨ ਦੁਨੀਆਂ ਦੇ ਪਦਾਰਥਾਂ ਦਾ ਉਹ ਮਾਲਕ ਬਣ ਜਾਂਦਾ ਹੈ, ਆਪ ਹੀ ਨਹੀਂ ਦੂਸਰਿਆਂ ਨੂੰ ਵੀ ਦੇਣ ਦੇ ਸਮਰੱਥ ਬਣ ਜਾਂਦਾ ਹੈ। ਜਿਹਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਐ ਸਵਾਮੀ, ਜਿਸਨੇ ਤੈਨੂੰ ਧਿਆ ਲਿਆ ਜਪ ਲਿਆ ਨਾ, ਉਹਨੇ ਪੂਰਨ ਪ੍ਰਤਾਪ ਦੀ ਪ੍ਰਾਪਤੀ ਕਰ ਲਈ, ਪ੍ਰਤਾਪੀ ਬਣ ਗਿਆ, ਗੁਣਵੰਤੀ ਬਣ ਗਿਆ, ਜਸਵੰਤੀ ਬਣ ਗਿਆ। ਉਹਦਾ ਘਰ ਬਾਰ ਜਿਹੜਾ ਨਾ, ਤਾਂ ਪਦਾਰਥਾਂ ਨਾਲ ਵੀ ਭਰ ਜਾਂਦਾ ਹੈ ਤੇ ਹਿਰਦਾ ਨਾਮ ਦੇ ਨਾਲ ਸਰਸਾਰ ਹੋ ਜਾਂਦਾ। ਜਦੋਂ ਐਸੀ ਬਿਰਤੀ ਬਣ ਜਾਏ ਮਨੁੱਖ ਦੀ, ਫਿਰ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਫਿਰ ਇਕਾਗਰਤਾ ਬਣਦੀ ਹੈ, ਟਿਕਾਉ ਬਣਦਾ ਹੈ। ਟਿਕਾਉ ਬਣਨ ਦੇ ਕਾਰਨ ਫਿਰ ਉਸਨੂੰ ਗਿਆਨ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਡਹੰਸ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਇੱਥੇ ਮਹੱਲਾ ਤੀਜਾ ਦੂਸਰੀ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਅਕਸ਼ਰਾਂ ਦੇ ਵਿੱਚ ਵੀ ਲਿਖੇ। ਵੱਖ ਵੱਖ ਸੰਪਰਦਾਇ ਗਿਆਨੀਆਂ ਦੇ ਵਿਚਾਰ ਨੇ, ਵਿਦਵਾਨਾਂ ਦੇ ਵਿਚਾਰ ਨੇ। ਆਮ ਜੋ ਵਿਚਾਰ ਇਹ ਕਿਹਾ ਜਾਂਦਾ ਹੈ ਕਿ ਸਤਿਗੁਰਾਂ ਨੇ ਇਹ ਸਾਨੂੰ ਜਨਾਉਣਾ ਕੀਤਾ ਹੈ ਕਿ ਇਸ ਨੂੰ ਮਹੱਲਾ ਤੀਜਾ ਹੀ ਪੜ੍ਹਨਾ, ਤਿੰਨ ਨਹੀਂ ਪੜ੍ਹਨਾ ਜਾਂ ਦੋ ਨਹੀਂ ਪੜ੍ਹਨਾ, ਇੱਕ ਨਹੀਂ ਪੜ੍ਹਨਾ, ਇਸ ਨੂੰ ਤੀਜਾ ਸ਼ਬਦ ਬੋਲਣਾ, ਮਹੱਲਾ ਤੀਜਾ। ਤੀਸਰੇ ਸਰੂਪ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਅੱਗੇ ਸਤਿਗੁਰਾਂ ਨੇ ਛੋਟਾ ਮੰਗਲ ਉਚਾਰਨ ਕੀਤਾ। ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਪ੍ਰਕਾਰ ਦੇ ਨੇ, ਸਮਾਂ ਨੀ ਸਮਾਂ ਸ਼ਬਦ ਵੀ ਵੱਡਾ ਹੈ। ਇਹਨੂੰ ਕਹਿੰਦੇ ਨੇ ਵਸਤੂ ਨਿਰਦੇਸ਼ਕ ਮੰਗਲ, ਵਸਤੂ ਨੂੰ ਜਨਾਉਣ ਵਾਲਾ ਮੰਗਲ। ਵਾਸਤਵ ਦੇ ਵਿੱਚ ਨਾ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਹੈ ਇਹ ਸਾਰਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਦਾ ਹੀ ਵਿਆਖਿਆ ਹੈ, ਸਾਰੀ ਇਹਦਾ ਹੀ ਸਰੂਪ ਦੀ ਵਿਆਖਿਆ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ, ਤ੍ਰਈਕਾਲ ਅਬਾਦ ਤ੍ਰੰ ਸਰੂਪ ਹੈ, ਸੱਤ ਚਿੱਤ ਆਨੰਦ ਸਰੂਪ ਹੈ, ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ, ਪ੍ਰਸਾਦ ਕਿਰਪਾ ਦੁਆਰਾ ਇਸ ਦੀ ਪ੍ਰਾਪਤੀ ਹੈ।
ਸਭ ਸਚੜਾ ਹਰ ਸਾ ਲਾਹੀ ਹੈ, ਕਾਰਜ ਸਭ ਕਿਛ ਕਰਨ ਜੋਗ।
ਹੇ ਭਾਈ, ਜੋ ਸਾਰੇ ਕਾਰਜ ਕਰਨ ਦੇ ਯੋਗ ਸਮਰੱਥ ਹੈ, ਜੋ ਸਰਬ ਸ਼ਕਤੀਮਾਨ ਮੁਕਤੀ ਦਾਤੇ ਨੇ, ਜੋ ਜਾਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਐਸੀ ਸਮਰੱਥਾ ਦਾ ਮਾਲਕ ਸਭ ਕਿਛ ਕਰਨ ਯੋਗ ਹੈ, ਉਸ ਪ੍ਰਭੂ ਪਰਮੇਸ਼ਰ ਸੱਚੇ ਨੂੰ ਸਲਾਹੀਏ ਸਲਾਉਣਾ ਚਾਹੀਦਾ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਪ੍ਰਭੂ ਨੂੰ ਜਪਣਾ ਚਾਹੀਦਾ ਹੈ। ਕਿਉਂਕਿ ਰੱਬ ਵੀ ਤੇ ਅਨੇਕਾਂ ਹੀ ਬਣ ਬੈਠੇ ਨੇ ਨਾ, ਕੋਈ ਸੜਕ ਖਾਲੀ ਨਹੀਂ, ਕੋਈ ਗਲੀ ਖਾਲੀ ਨਹੀਂ, ਕੋਈ ਮਹੱਲਾ ਖਾਲੀ ਨਹੀਂ, ਜਿੱਥੇ ਕੋਈ ਨਾ ਕੋਈ ਰੱਬ ਨਾ ਬਣ ਕੇ ਬੈਠਾ ਹੋਵੇ। ਅੱਜ ਰੱਬ ਬਹੁਤੇ ਨੇ, ਗੁਰੂ ਬਹੁਤੇ ਨੇ ਤੇ ਸਿੱਖਾਂ ਦੀ ਗਿਣਤੀ ਘੱਟ ਹੈ, ਮੰਨਣ ਵਾਲੇ ਘੱਟ ਨੇ, ਮਨਾਉਣ ਵਾਲੇ ਬਹੁਤੇ ਨੇ, ਜਿਨ੍ਹਾਂ ਦੀ ਪੂਜਾ ਕਰਨੀ ਉਹਨਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਪੂਜਣਾ ਉਹਨਾਂ ਦੀ ਗਿਣਤੀ ਦਿਨੋ ਦਿਨ ਘੱਟਦੀ ਜਾ ਰਹੀ ਹੈ। ਘਰ ਘਰ ਹੋਏ ਬਹੇ ਗੋ ਰਾਮਾ, ਸਾਹਿਬਾਂ ਨੇ ਬਚਨ ਕਿ ਘਰ ਘਰ ਗੁਰੂ ਬਣ ਬੈਠਣਗੇ, ਪਰ ਤਿੰਨ ਤੇ ਸਰਹ ਨਾ ਕੋ ਕੰਮ, ਉਹਨਾਂ ਤੋਂ ਕੋਈ ਕੰਮ ਨਹੀਂ ਸਰੇਗਾ ਮਨੁੱਖਤਾ ਦਾ। ਉਹਨਾਂ ਦਾ ਕੰਮ ਤੇ ਬਹੁਤ ਵਧੀਆ ਸਰੇਗਾ ਪਰ ਸਿੱਖ ਦਾ ਕਾਰਜ ਨਹੀਂ ਹੋਏਗਾ, ਕਿਉਂਕਿ ਉਹ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਜਿਹੜੇ ਆਪ ਡੁੱਬੇ ਨੇ ਦੂਸਰੇ ਨੂੰ ਕਿਨਾਰੇ ਕੀ ਲਾ ਸਕਦੇ ਨੇ, ਤੇ ਐਸਿਆਂ ਦੀ ਭਰਮਾਰ ਹੋ ਰਹੀ ਹੈ ਹੁਣ ਸੰਸਾਰ ਤੇ, ਕਿਉਂਕਿ ਸਾਡੀ ਅਗਿਆਨਤਾ, ਅਸੀਂ ਅਗਿਆਨਤਾ ਦੇ ਵੱਸ ਉਹਨਾਂ ਨੂੰ ਪੂਜਕ ਬਣਾ ਰਹੇ, ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕਿਸੇ ਢੰਗ ਨਾਲ ਕਰ ਰਿਹਾ, ਕੋਈ ਕਿਸੇ ਨਾਲ ਕਰ ਰਿਹਾ, ਪਰ ਉਸ ਵਿੱਚ ਕੋਈ ਸਮਰੱਥਾ ਹੈ ਕਿਸੇ ਵਿੱਚ? ਬਿਲਕੁਲ ਨਹੀਂ ਹੈ। ਫਿਰ ਉਹਨੂੰ ਜਪਣਾ ਚਾਹੀਦਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ।
ਸਾ ਧਨ ਰੰਡ ਨਾ ਕਬੂ ਬੈਸੈ, ਨਾ ਕਦੇ ਹੋਵੈ ਸੋਗ।
ਉਹ ਜੀਵ ਰੂਪੀ ਇਸਤਰੀ ਕਦੇ ਰੰਡੀ ਹੋ ਕੇ ਨਹੀਂ ਬੈਠੇਗੀ, ਉਹ ਕਦੇ ਵਿਧਵਾ ਹੋ ਕੇ ਨਹੀਂ ਬੈਠੇਗੀ, ਤੇ ਨਾ ਹੀ ਉਸਨੂੰ ਕਦੇ ਸੋਗ, ਚਿੰਤਾ, ਗਮ, ਫਿਕਰ ਕੋਈ ਵੀ ਨਹੀਂ ਹੋਵੇਗਾ। ਕਿਉਂ ਨਹੀਂ ਹੋਵੇਗਾ?
ਨਾ ਕਦੇ ਹੋਵੇ ਸੋਗ, ਨਾ ਕਦੇ ਹੋਵੇ ਸੋਗ, ਅਨਦਿਨ ਰਸ ਭੋਗ, ਸਾ ਧਨ ਮਹਿਲ ਸਮਾਣੀ।
ਕਿਉਂਕਿ ਉਸਨੂੰ ਇਸ ਕਰਕੇ ਕਦੇ ਸੋਗ ਨਹੀਂ ਹੋਣਾ, ਦਿਨ ਤੇ ਰਾਤ ਉਸਨੇ ਆ ਦਿਨ ਰਸ ਭੋਗ ਨਾਮ ਦੇ ਰਸਾਂ ਨੂੰ ਆਨੰਦ ਨੂੰ ਚੱਖਣਾ। ਕਿੱਥੋਂ ਪ੍ਰਾਪਤ ਹੋਣੇ ਨੇ? ਸਾਤਨ ਮਹਿਲ ਸਮਾਣੀ, ਉਹ ਸਾਤਨ ਉਹ ਜੀਵ ਰੂਪੀ ਇਸਤਰੀ ਆਪਣੇ ਮਹਿਲ ਸਵੈ ਸਰੂਪ ਦੇ ਵਿੱਚ ਸਮਾ ਜਾਏਗੀ, ਜਿਹੜੀ ਅੰਤਰਮੁਖ ਬਿਰਤੀ ਬਣ ਜਾਣੀ ਹੈ, ਸਰੂਪ ਦੇ ਵਿੱਚ ਸਮਾ ਜਾਣੀ ਹੈ, ਉਸਨੂੰ ਪਦੇ ਸੋਗ ਕਦੇ ਚਿੰਤਾ ਨਹੀਂ ਵਿਆਪਦੀ।
ਜਿਨ ਪਿਰੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ।
ਜਿਸਨੇ ਪਿਰੋ ਜਾਤਾ, ਜਿਸਨੇ ਆਪਣੇ ਪਤੀ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਨੂੰ ਆਪਣੇ ਸਵਾਮੀ ਦੀ ਸਮਝ ਆ ਗਈ, ਜਿਸਨੇ ਆਪਣੇ ਪਤੀ ਪਰਮੇਸ਼ਰ ਨੂੰ ਜਾਣ ਲਿਆ। ਕਿਹੜੇ ਪਤੀ ਪਰਮੇਸ਼ਰ ਨੂੰ? ਜਿਹੜਾ ਕਰਮ ਵਿਧਾਤਾ, ਜਿਹੜਾ ਫਲ ਪ੍ਰਦਾਤਾ ਪਰਮੇਸ਼ਰ ਹੈ, ਜਿਹੜਾ ਮਾਲਕ ਨੇ, ਜਿਸ ਬਖਸ਼ਿਸ਼ ਨੇ ਕਰਨੀ ਹੈ, ਫਲ ਪ੍ਰਦਾਤਾ, ਫਲਾਂ ਦੇ ਦੇਣ ਵਾਲਾ, ਕਰਮਾਂ ਦੇ ਦੇਣ ਵਾਲਾ, ਜਿਸਨੇ ਉਸ ਨੂੰ ਜਾਣ ਲਿਆ ਨਾ, ਤੇ ਜਾਣ ਦੀ ਨਿਸ਼ਾਨੀ ਹੈ ਫਿਰ ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤਮਈ ਬਾਣੀ ਬੋਲਦੀ, ਉਸਦੀ ਰਸਨਾ ਤੋਂ ਮਿੱਠੇ ਬੋਲ ਬੋਲਦੇ ਨੇ। ਕਈ ਵਾਰੀ ਐਸਾ ਹੁੰਦਾ, ਅਗਰ ਕੋਈ ਵਿਛੋੜਾ ਪੈ ਜਾਏ ਕਿਸੇ ਕਾਰਨ ਦੇ ਕਾਰਨ ਪਤੀ ਪਤਨੀ ਦਾ, ਤੇ ਉਹਨਾਂ ਦੇ ਬੋਲਾਂ ਵਿੱਚ ਕੁੜੱਤਣ ਆ ਜਾਂਦੀ ਹੈ, ਉਹਨਾਂ ਦੇ ਬੋਲਾਂ ਵਿੱਚ ਫਿੱਕਾਪਣ ਆ ਜਾਂਦਾ ਹੈ, ਉਹਨਾਂ ਦੇ ਬੋਲਾਂ ਵਿੱਚ ਕ੍ਰੋਧ ਆ ਜਾਂਦਾ ਹੈ, ਕਿਉਂਕਿ ਵਿਛੋੜੇ ਦੇ ਕਾਰਨ ਉਹਨਾਂ ਦੇ ਬੋਲ ਜਿਹੜੇ ਨੇ ਉਹ ਮਿੱਠੇ ਬੋਲ ਨਹੀਂ ਬੋਲਦੇ ਹਨ, ਕੌੜੇ ਸ਼ਬਦ ਬੋਲਦੇ ਨੇ। ਪਰ ਸਾਹਿਬ ਕਹਿੰਦੇ ਜਿਸਨੇ ਜਾਣ ਲਿਆ ਮਾਲਕ ਨੂੰ, ਉਹ ਅੰਮ੍ਰਿਤਮਈ ਬਾਣੀ ਬੋਲਦੀ ਹੈ, ਮਿੱਠੇ ਬਚਨ ਬੋਲਦੀ ਹੈ।
ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸੰਭਾਲੇ, ਨਾ ਕਦੇ ਹੋਵੇ ਲੱਗਾ ਵਿਜੋਗੋ।
ਉਹ ਗੁਣਵੰਤੀਆਂ ਗੁਣਾਂ ਦੇ ਸਹਿਤ ਹੋ ਕੇ ਆਤਮਕ ਗੁਣਾਂ ਨੂੰ ਸੰਭਾਲੇ ਸੰਭਾਲਦੀਆਂ ਨੇ, ਆਪਣੇ ਕੰਤ ਸੰਭਾਲੇ, ਆਪਣੇ ਕੰਤ ਆਪਣੇ ਪ੍ਰਭੂ ਪਿਆਰੇ ਪਤੀ ਪਰਮੇਸ਼ਰ ਨੂੰ ਯਾਦ ਕਰਦੀਆਂ ਨੇ, ਤੇ ਯਾਦ ਵਿੱਚ ਲੀਨ ਹੋਣ ਕਰਕੇ ਉਹਨਾਂ ਨੂੰ ਕਦੇ ਵੀ ਵਿਜੋਗੋ ਵਿਛੋੜਾ ਨਹੀਂ ਹੁੰਦਾ ਹੈ। ਉਹਨਾਂ ਨੂੰ ਕਦੇ ਵਿਛੋੜੇ ਦੀ ਬਿਪਤਾ, ਵਿਛੋੜੇ ਦਾ ਦੁੱਖ ਨਹੀਂ ਸਹਿਣਾ ਪੈਂਦਾ ਹੈ।
ਕਚੜਾ ਪਿਰ ਸਲਾਹੀ ਹੈ ਸਭ ਕਿਛ ਕਰਨ ਜੋਗੋ।
ਇਸ ਲਈ ਸਾਹਿਬ ਕਹਿੰਦੇ ਨੇ ਸੱਚੇ ਪਿਰ ਪ੍ਰਭੂ ਨੂੰ ਸਲਾਹੀਏ, ਉਸ ਪਤੀ ਪਰਮੇਸ਼ਰ ਨੂੰ ਸਲਾਉਣਾ ਚਾਹੀਦਾ ਹੈ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ।
ਜਿਹੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ।
ਜੋ ਸੱਚਾ ਮਾਲਕ ਹੈ, ਪ੍ਰਭੂ ਹੈ, ਉਹ ਸ਼ਬਦ ਦੇ ਦੁਆਰਾ ਪਛਾਣਿਆ ਜਾਂਦਾ ਹੈ। ਉਸ ਮਾਲਕ ਦੀ ਪਹਿਚਾਣ ਹੁੰਦੀ ਹੈ ਸ਼ਬਦ ਦੇ ਦੁਆਰਾ, ਇਸ ਲਈ ਉਹ ਆਪ ਹੀ ਆਪਣੇ ਨਾਲ ਜੀਵ ਰੂਪੀ ਇਸਤਰੀ ਨੂੰ ਮਿਲਾ ਲੈਂਦਾ ਹੈ, ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ।
ਆ ਧਨ ਪ੍ਰੇਤ ਪ੍ਰੇਕੈ ਰੰਗ ਰਤੀ ਵਿੱਚ ਉਹ ਆਪ ਗਵਾਏ।
ਉਹ ਜੀਵ ਰੂਪੀ ਇਸਤਰੀ ਆਪਣੇ ਪਤੀ ਦੇ ਰੰਗ ਪਿਆਰ ਵਿੱਚ ਰਤੀ ਜਾਂਦੀ ਹੈ, ਆਪਣੇ ਪ੍ਰਭੂ ਆਪਣੇ ਪਤੀ ਦੇ ਪਿਆਰ ਵਿੱਚ ਪ੍ਰੇਮ ਦੇ ਵਿੱਚ ਰੰਗੀ ਜਾਂਦੀ ਹੈ, ਤੇ ਜਿਹੜੀ ਰੰਗੀ ਜਾਏ ਕਹਿੰਦੇ ਨੇ ਵਿੱਚੋਂ ਆਪ ਗਵਾਏ, ਉਹ ਵਿੱਚੋਂ ਆਪਾ ਭਾਵ ਗਵਾ ਦਿੰਦੀ ਹੈ, ਆਪਣੱਤ ਨੂੰ ਤਿਆਗ ਦਿੰਦੀ ਹੈ, ਦੇਹ ਅਧਿਆਸ ਜਾਤੀ ਅਭਿਮਾਨ ਨੂੰ ਤਿਆਗ ਕੇ ਆਪਣੇ ਮਾਲਕ ਦੇ ਵਿੱਚ ਅਭੇਦ ਹੁੰਦੀ ਹੈ।
ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ।
ਵਿੱਚੋਂ ਆਪਾਂ ਗਵਾਉਣ ਕਰਕੇ, ਹੰਕਾਰ ਨੂੰ ਤਿਆਗਣ ਕਰਕੇ ਉਹਨਾਂ ਨੂੰ ਫਿਰ ਕਾਲ ਨਹੀਂ ਖਾਂਦਾ ਹੈ, ਉਹ ਕਾਲ ਦੇ ਵਸ ਵਿੱਚ ਨਹੀਂ ਪੈਂਦੀਆਂ ਹਨ। ਉਹ ਸਮੇਂ ਦੇ ਅਧੀਨ ਨਹੀਂ ਹੁੰਦੀਆਂ ਹਨ, ਉਹਨਾਂ ਨੂੰ ਮੁੜ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ, ਕਿਉਂਕਿ ਹੰਕਾਰ ਜੋ ਹਉਮੈ ਹਨ ਇਹੀ ਮੁੜ ਮੁੜ ਕੇ ਜੀਵ ਨੂੰ ਜਨਮਾਂ ਦੇ ਵਿੱਚ ਪਾਉਂਦੀ ਹੈ। ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੇ, ਹਉਮੈ ਹੀ ਬੰਧਨ ਹੈ, ਹੰਕਾਰ ਹੀ ਬੰਧਨ ਹੈ, ਤੇ ਜਿਸ ਕਰਕੇ ਬੰਧਨਾਂ ਦੇ ਕਾਰਨ ਮਨੁੱਖ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਂਦਾ ਹੈ। ਤੇ ਜਦੋਂ ਹੰਕਾਰ ਹੀ ਤਿਆਗ ਦਿੱਤਾ ਹੈ, ਹੰਕਾਰ ਦੀ ਨਿਵਿਰਤੀ ਹੋ ਗਈ, ਉਸਨੂੰ ਫਿਰ ਕਾਲ ਦੇ ਅਧੀਨ ਨਹੀਂ ਹੋਣਾ ਪੈਂਦਾ। ਕਾਲ ਉਸਨੂੰ ਖਾਂਦਾ ਨਹੀਂ ਹੈ, ਕਿਉਂ ਨਹੀਂ ਖਾਂਦਾ? ਕਹਿੰਦੇ ਗੁਰਮੁਖੇ ਇੱਕੋ ਜਾਤਾ, ਉਹਨਾਂ ਨੇ ਇੱਕੋ ਹੀ ਗੁਰੂ ਦੇ ਦੁਆਰਾ ਗੁਰੂ ਨੂੰ ਜਾਣ ਲਿਆ, ਉਹ ਗੁਰੂ ਦੇ ਸਨਮੁਖ ਹੋ ਗਏ ਨੇ, ਉਹ ਗੁਰੂ ਦੇ ਚਰਨਾਂ ਨਾਲ ਜੁੜ ਗਏ ਨੇ।
ਬ੍ਰਾਹਮਣ ਇਛ ਪੁੰਨੀ ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ।
ਉਸ ਕਾਮਣ ਜੀਵ ਰੂਪੀ ਇਸਤਰੀ ਦੀ ਇੱਛਾ ਪੂਰੀ ਹੋ ਗਈ, ਉਸਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ, ਅੰਦਰੋਂ ਭਿੱਜ ਗਈ ਉਹ। ਕਦੋਂ ਅੰਦਰੋਂ ਭਿੱਜ ਗਏ? ਮਿਲਿਆ ਜਗ ਜੀਵਨ ਦਾਤਾ। ਜਦੋਂ ਜਗਤ ਦਾ ਜੀਵਨ ਜੋ ਪਰਮੇਸ਼ਰ ਹੈ ਨਾ, ਉਹ ਪ੍ਰਭੂ ਪਰਮੇਸ਼ਰ ਦਾਤਾ ਜਿਹੜਾ ਹੈ, ਸਵਾਮੀ ਸਾਰਿਆਂ ਦਾ ਮਿਲ ਗਿਆ। ਜਿਸ ਸਮੇਂ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮੇਸ਼ਰ ਦੇ ਮਿਲਾਪ ਦੀ ਇੱਛਾ ਪੂਰੀ ਹੋ ਗਈ, ਆਪਣੇ ਸਵਾਮੀ ਦੇ ਮਿਲਾਪ ਦੀ ਇੱਛਾ ਜਿਸਦੀ ਪੂਰੀ ਹੋ ਗਈ, ਜਦੋਂ ਪੂਰੀ ਹੋਈ ਫਿਰ ਉਹ ਅੰਦਰੋਂ ਭਿੱਜ ਗਈ, ਅੰਦਰੋਂ ਆਨੰਦਿਤ ਹੋ ਗਈ, ਉਹਦਾ ਹਿਰਦਾ ਟਿਕਾਓ ਵਿੱਚ ਆ ਗਿਆ, ਮਨ ਇਕਾਗਰਤਾ ਦੇ ਵਿੱਚ ਆ ਗਿਆ, ਨਾਸਨ ਭਾਜਨ ਥਾਕੇ ਜਿਹੜੀ ਸੀ ਨਾ ਬਿਰਤੀ, ਉਹ ਖਤਮ ਹੋ ਗਈ ਨਸਨ ਭੱਜਣ ਵਾਲੀ, ਹੁਣ ਤੇ ਟਿਕਾਓ ਬਣ ਗਿਆ ਹੈ, ਕਿਉਂਕਿ ਮਾਲਕ ਨੂੰ ਉਸਨੇ ਜਾਣ ਲਿਆ, ਪ੍ਰਾਪਤ ਕਰ ਲਿਆ ਹੈ।
ਸਬਦ ਰੰਗ ਰਾਤੀ ਜੋ ਬਣ ਮਾਤੀ, ਫਿਰ ਕੈ ਅੰਕ ਸਮਾਏ।
ਉਹ ਸ਼ਬਦ ਦੇ ਵਿੱਚ ਰੰਗੀ ਗਈ, ਪਿਆਰ ਦੇ ਵਿੱਚ ਰੰਗੀ ਗਈ, ਜੋਬਨ ਮਾਤੀ, ਜੋ ਜੋਬਨ ਜਵਾਨੀ ਦੀ ਮਸਤੀ ਵਿੱਚ ਸੀ, ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਸ ਮਨੁੱਖਾ ਜਨਮ ਨੂੰ ਵੀ ਜਵਾਨੀ ਦੀ ਅਵਸਥਾ ਕਹੀ ਗਈ ਹੈ। ਵਾਸਤਵ ਦੇ ਵਿੱਚ ਸਿਆਣਿਆਂ ਨੇ, ਗੁਰਮੁਖਾਂ ਨੇ ਪ੍ਰਭੂ ਦੀ ਮਿਲਾਪ ਦੀ ਅਵਸਥਾ ਵੀ ਜਵਾਨੀ ਹੀ ਕਥਨ ਕੀਤੀ ਗਈ ਹੈ, ਬਚਪਨ ਵਿੱਚ ਵੀ ਔਰ ਬੁਢਾਪੇ ਦੇ ਵਿੱਚ ਵੀ। ਮਨੁੱਖ ਬਚਪਨ ਦੇ ਵਿੱਚ ਅਗਿਆਨਤਾ ਵਿੱਚ ਹੈ, ਬੁਢਾਪੇ ਵਿੱਚ ਇਹਦੇ ਕੋਲ ਇੰਦਰੀਆਂ ਦਾ ਬਲ ਨਹੀਂ ਰਿਹਾ ਹੈ, ਚੰਨ ਰਹੇ ਕਰ ਧੜਕ ਪਰੇ ਹੈ, ਮੁੱਖੋ ਨਾ ਨਿਕਸੇ ਬਾਤਾਂ, ਐਸੀ ਅਵਸਥਾ ਬਣ ਜਾਂਦੀ ਹੈ। ਤੇ ਜਿਸ ਸਮੇਂ ਜਵਾਨੀ ਅਵਸਥਾ ਹੁੰਦੀ ਹੈ, ਸੇਵਾ ਵੀ ਕਰ ਸਕਦਾ, ਸਿਮਰਨ ਵੀ ਕਰ ਸਕਦਾ, ਅੰਮ੍ਰਿਤ ਵੇਲੇ ਜਾਗ ਵੀ ਸਕਦਾ, ਪਰਉਪਕਾਰ ਵੀ ਕਰ ਸਕਦਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੋਬਨ ਮਾਤੀ, ਜੋ ਜੋਬਨ ਜਵਾਨੀ ਦੀ ਅਵਸਥਾ ਵਿੱਚ ਮਾਤੀ ਮਸਤ ਹੈ, ਜੀਵ ਰੂਪੀ ਇਸਤਰੀ, ਉਹ ਪਿਆਰੇ ਦੇ ਅੰਕ ਵਿੱਚ ਸਮਾ ਗਈ, ਪਿਆਰੇ ਦੀ ਗੋਦ ਦਾ ਆਨੰਦ ਪ੍ਰਾਪਤ ਕਰ ਲਿਆ, ਪਿਆਰੇ ਦੀ ਅਭੇਦਤਾ ਨੂੰ ਉਸਨੇ ਪ੍ਰਾਪਤ ਕਰ ਲਿਆ, ਜਦੋਂ ਉਸਦੇ ਪਿਆਰ ਵਿੱਚ ਰੰਗੀ ਗਈ।
ਅਚੜਾ ਸਾਹਿਬ ਸ਼ਬਦ ਪਛਾਣੀਐ, ਆਪੇ ਲਏ ਮਿਲਾਏ।
ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੱਚੜਾ ਸਾਹਿਬ ਸ਼ਬਦ ਪਛਾਣੀਐ, ਜੋ ਸੱਚੜਾ ਸਾਹਿਬ ਮਾਲਕ ਹੈ ਨਾ, ਕਿਉਂਕਿ ਉਹ ਆਪ ਸੱਚਾ ਹੈ, ਬਾਕੀ ਸਾਰੇ ਕੁੜਿਆਵੇ ਨੇ, ਝੂਠੇ ਨੇ, ਜਿਤਨੇ ਵੀ ਆਪਣੇ ਆਪ ਨੂੰ ਮਾਲਕ ਕਹਾਉਣ ਵਾਲੇ ਨੇ ਨਾ, ਉਹ ਸਾਰੇ ਝੂਠੇ ਮਾਲਕ ਨੇ, ਰਾਜੇ ਮਹਾਰਾਜੇ ਨੇ ਸਾਰੇ ਝੂਠੇ ਨੇ, ਜਿੰਨੇ ਵੀ ਆਪਣੇ ਆਪ ਨੂੰ ਮਾਲਕ ਕਹਾਉਣ ਵਾਲੇ ਨੇ ਉਹ ਸਾਰੇ ਝੂਠੇ ਨੇ। ਸੱਚਾ ਹੈ ਤਾਂ ਕੇਵਲ ਤੇ ਕੇਵਲ ਉਹ ਨਿਰੰਕਾਰ ਪ੍ਰਭੂ ਪਰਮੇਸ਼ਰ ਸਵਾਮੀ ਸੱਚਾ ਹੈ, ਜੋ ਸਾਰਿਆਂ ਦਾ ਮਾਲਕ ਹੈ, ਉਹ ਸੱਚੜਾ ਸਾਹਿਬ ਸ਼ਬਦ ਪਛਾਣੀ ਹੈ। ਪਰ ਉਹਦੀ ਪਛਾਣ ਕਿਵੇਂ ਹੁੰਦੀ ਹੈ? ਸ਼ਬਦ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੇ ਦੁਆਰਾ। ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਹੈ, ਉਸਨੇ ਹੀ ਮਾਲਕ ਦੀ ਪਹਿਚਾਣ ਕੀਤੀ ਹੈ, ਉਸਨੂੰ ਹੀ ਮਾਲਕ ਦੀ ਜੋ ਇਹ ਸਰਵਰੇ ਕਾਇਨਾਤ ਦੇ ਵਿੱਚ ਉਹਦੀ ਪ੍ਰਵਿਰਤੀ ਹੈ, ਉਹਦੀ ਸਾਰਿਆਂ ਵਿੱਚ ਸੰਪੂਰਨਤਾ ਹੈ, ਉਸਨੂੰ ਉਸ ਮਾਲਕ ਦੀ ਕਿਰਪਾ ਦੁਆਰਾ ਪਛਾਣਿਆ, ਤੇ ਜਿਸਨੇ ਪਛਾਣ ਲਿਆ ਉਸਨੂੰ ਆਪੇ ਲੈ ਮਿਲਾਏ, ਆਪ ਸਤਿਗੁਰੂ ਉਸਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੀ ਅਭੇਦਤਾ ਉਸਨੂੰ ਬਖਸ਼ਿਸ਼ ਕਰ ਦਿੰਦਾ ਹੈ।
ਜਿਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛੋ ਸੰਤਾ ਜਾਏ।
ਇਸ ਪਾਵਨ ਬਚਨ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿੰਨੀ ਆਪਣਾ ਕੰਤ ਪਛਾਣਿਆ, ਜਿਨ੍ਹਾਂ ਨੇ ਆਪਣੇ ਕੰਤ ਪਤੀ ਨੂੰ, ਪਰਮਾਤਮਾ ਨੂੰ, ਪ੍ਰਭੂ ਨੂੰ ਪਛਾਣ ਲਿਆ, ਕਿਉਂਕਿ ਠਾਕੁਰ ਏਕ ਸਬਾਈ ਨਾ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ, ਅਸੀਂ ਇਸਤਰੀਆਂ ਰੂਪ ਹਾਂ, ਸਾਡਾ ਸਾਰਿਆਂ ਦਾ ਪਤੀ ਪਰਮਾਤਮਾ ਇੱਕੋ ਹੀ ਇੱਕ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਜਿੰਨੀ ਆਪਣੇ ਮਾਲਕ ਨੂੰ ਪਛਾਣ ਲਿਆ, ਕਿਹਨਾਂ ਨੇ ਪਛਾਣਿਆ, ਸੰਤਾਂ ਨੇ ਪਛਾਣਿਆ, ਤਿੰਨ ਪੁੱਛੋ ਸੰਤਾਂ ਜਾਏ, ਮੈਂ ਉਹਨਾਂ ਸੰਤਾਂ ਨੂੰ ਜਾ ਕੇ ਪੁੱਛਾਂ ਜਿਨ੍ਹਾਂ ਸੰਤਾਂ ਨੇ ਪਤੀ ਪਰਮਾਤਮਾ ਨੂੰ ਪਛਾਣ ਲਿਆ। ਹੁਣ ਸੰਤ ਕਿਸ ਨੇ ਪਛਾਣਿਆ, ਜਿਹੜੇ ਸੱਤ ਦੇ ਨਾਲ ਜੁੜ ਗਏ ਨੇ, ਜਿਨ੍ਹਾਂ ਨੇ ਸੱਤ ਨੂੰ ਨਿਸ਼ਚੇ ਕਰ ਲਿਆ, ਕਿਉਂਕਿ ਸੰਤ ਅਨੰਤ ਅੰਤਰ ਨਾਹੀਂ, ਸੰਤ ਵਿੱਚ ਤੇ ਅਨੰਤ ਪਰਮਾਤਮਾ ਵਿੱਚ ਫਿਰ ਕੋਈ ਅੰਤਰ ਨਹੀਂ ਰਹਿ ਜਾਂਦਾ, ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੇ ਸੱਤ ਦੀ ਪਹਿਚਾਣ ਕਰ ਲਈ। ਸੰਤ ਕੇਵਲ ਸੰਤ ਨਾਮ ਕਹਾ ਕੇ ਸੰਤ ਨਹੀਂ ਬਣਿਆ ਜਾਂਦਾ, ਐਸੇ ਵੀ ਬਹੁਤ ਸਾਰੇ ਸੰਤ ਨੇ ਜਿਨ੍ਹਾਂ ਦੇ ਨਾਮ ਦੇ ਨਾਲ ਸੰਤ ਲੱਗਿਆ ਹੋਇਆ। ਆਪ ਤੇ ਕੀ ਸੱਤ ਨੂੰ ਪ੍ਰਾਪਤ ਕਰਨਾ, ਦੂਸਰਿਆਂ ਨੂੰ ਵੀ ਸੱਤ ਨਾਲੋਂ ਤੋੜ ਕੇ ਝੂਠ ਨਾਲ ਜੋੜਦੇ ਨੇ, ਭਾਵ ਕਿ ਆਪਣੇ ਸਰੀਰ ਨਾਲ ਜੋੜਦੇ, ਸਰੀਰ ਦੀ ਪੂਜਾ ਕਰਵਾਉਣੀ, ਇਹ ਦੇਹ ਨਾਲ ਜੋੜਨਾ ਹੈ, ਝੂਠ ਦੇ ਨਾਲ ਜੋੜਨਾ ਹੈ, ਸੱਤ ਦੇ ਨਾਲੋਂ ਤੋੜਨਾ ਹੈ। ਐਸੇ ਜਿਹੜੇ ਸੰਤ ਨੇ ਨਾ, ਉਹਨਾਂ ਨੂੰ ਸਾਹਿਬ ਕਹਿੰਦੇ ਮੈਨੂੰ ਚੰਗੇ ਨਹੀਂ ਲੱਗਦੇ। ਅਸੀਂ ਲਿਬਾਸ ਨੂੰ ਸੰਤ ਮੰਨ ਬੈਠੇ ਹਾਂ, ਅਸੀਂ ਕਿਸੇ ਖਾਸ ਕਾਰਨ ਦੇ ਲਿਬਾਸ ਨੂੰ ਹੀ ਸੰਤ ਮੰਨ ਲਿਆ ਵੀ ਇਹ ਸੰਤ ਮਹਾਂਪੁਰਸ਼ ਹੈ। ਆਮ ਸਧਾਰਨ ਵਿਅਕਤੀ ਨੂੰ, ਸਭ ਲਿਬਾਸ ਵਾਲੇ ਨੂੰ ਤਾਂ ਅਸੀਂ ਪੂਜਦੇ ਨਹੀਂ, ਉਹਨੂੰ ਨਹੀਂ ਸਤਿਕਾਰ ਦਿੰਦੇ, ਭਾਵੇਂ ਕਿਤਨਾ ਵੀ ਵੱਡਾ ਭਜਨੀਕ ਕਿਉਂ ਨਾ ਹੋਵੇ। ਗੁਰਦੇਵ ਪਾਤਸ਼ਾਹ ਨੇ ਉਸ ਨੂੰ ਨਹੀਂ ਪਰਵਾਨੇ, ਸਾਹਿਬ ਤੇ ਕਹਿੰਦੇ ਐਸੇ ਸੰਤ ਨਾ ਮੋਕੋ ਭਾਵ ਹੈ, ਡਾਂਟਾ ਸਿਉ ਪੇਡਾ ਟਕਾਵ ਹੈ। ਪਾਤਸ਼ਾਹ ਕਹਿੰਦੇ ਐਸੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ, ਜਿਹੜੇ ਸਾਰੇ ਸਮੂਲਚਾ ਹੀ ਹੜੱਪ ਕਰ ਜਾਣ। ਕੋਈ ਜਗਿਆਸੂ ਤੁਰਿਆ ਆ ਰਿਹਾ ਸੀ ਤੇ ਅੱਗੇ ਕੋਈ ਸੰਤ ਖਲੋਤਾ ਹੋਇਆ ਸੀ, ਉਹ ਕੁਦਰਤੀ ਤੁਰੇ ਜਾ ਰਹੇ ਮਨੁੱਖ ਦੇ ਮਸਤਕ ਦੇ ਵਿੱਚ ਕੁਝ ਖਾਰਸ਼ ਹੋਈ ਤੇ ਉਸਨੇ ਹੱਥ ਨਾਲ ਮੱਥੇ ਨੂੰ ਖੁਰਕਣਾ ਸ਼ੁਰੂ ਕਰ ਦਿੱਤਾ। ਸੰਤ ਨੇ ਸਮਝ ਲਿਆ ਵੀ ਇਹ ਤਾਂ ਮੈਨੂੰ ਹੀ ਨਮਸਕਾਰਾਂ ਕਰ ਰਿਹਾ ਹੈ, ਪਰ ਸੰਤ ਨੇ ਪਾ ਲਿਆ ਗਲਬਾ ਉਸ ਦੇ ਉੱਤੇ, ਆਪਣੇ ਭਰਮ ਜਾਲ ਦੇ ਵਿੱਚ ਫਸਾ ਕੇ ਜੋ ਉਸਦੇ ਕੋਲ ਧਨ ਸੰਪਤਾ ਸੀ ਸਾਰੀ ਲੁੱਟ ਲਈ। ਉਹ ਕਹਿਣ ਲੱਗਿਆ ਸੰਤ ਜੀ, ਅਜੇ ਤੇ ਮੈਂ ਮੱਥਾ ਹੀ ਖੁਰਕਿਆ ਸੀ, ਜੇ ਮੈਂ ਤੁਹਾਨੂੰ ਮੱਥਾ ਟੇਕ ਦਿੰਦਾ ਫਿਰ ਕੀ ਬਣਦਾ ਮੇਰਾ, ਫਿਰ ਮੇਰਾ ਕੀ ਹਾਲ ਹੋਣਾ ਸੀ। ਅੱਜ ਹਾਲ ਉਹੀ ਹੈ, ਜੇ ਕਿਸੇ ਨੂੰ ਮੱਥਾ ਟੇਕ ਦਿਓ ਫਿਰ ਉਹ ਨਾ ਤੁਹਾਨੂੰ ਲੋਕ ਜੋਗਾ ਨਾ ਪ੍ਰਲੋਕ ਜੋਗਾ ਛੱਡਦਾ। ਐਸੇ ਸੰਤ ਬਹੁਤ ਨੇ, ਐਸੇ ਥਾਂ ਥਾਂ ਦੇ ਉੱਤੇ ਸੰਤ ਨੇ, ਪਰ ਜਿਹੜੇ ਸੰਤ ਮਹਾਂਪੁਰਸ਼ ਨੇ ਨਾ, ਸਾਥ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਾਸੇ ਸੇਈ ਨਾਨਕਾ ਪੂਰਨ ਸੋਈ ਸੰਤ। ਪੂਰਨ ਸੰਤ ਮਹਾਂਪੁਰਸ਼ ਨੇ ਜਿਹੜੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਦੇ ਨੇ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ, ਜਿਹੜੇ ਸਾਨੂੰ ਗੁਰੂ ਦੇ ਉਪਦੇਸ਼ ਦੇ ਨਾਲ ਜੋੜਦੇ ਨੇ, ਤੇ ਸਾਹਿਬ ਕਹਿੰਦੇ ਐਸੇ ਸੰਤ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚੰਤ ਪਰਾਈ ਚੁੱਖਾ। ਉਹ ਸੰਤ ਗੁਰਸਿੱਖ ਭਲੇ ਨੇ ਜਿਹੜੇ ਸੰਤ ਗੁਰਸਿੱਖ ਨੇ ਬਾਣੀ ਤੇ ਬਾਣੀ ਦੇ ਧਾਰਨੀ ਨੇ, ਨਿਤਨੇਮੀ ਨੇ, ਅੰਮ੍ਰਿਤ ਵੇਲੇ ਜਾਗਣ ਵਾਲੇ ਨੇ, ਆਪ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਆਪ ਸੰਗਤਾਂ ਦੇ ਵਿੱਚ ਬੈਠ ਕੇ ਸੰਗਤਾਂ ਨੂੰ ਗੁਰਮਤ ਦਾ ਪ੍ਰਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ। ਸਾਹਿਬ ਕਹਿੰਦੇ ਉਹ ਭਲੇ ਸੰਤ ਨੇ, ਉਹ ਚੰਗੇ ਸੰਤ ਨੇ, ਪਿਆਰੇ ਸੰਤ ਨੇ ਤੇ ਉਹਨਾਂ ਦੀ ਨਿਸ਼ਾਨੀ ਉਹ ਕਿਸੇ ਦੀ ਕਾਨ ਕਨੌੜ ਨਹੀਂ ਚੱਲਦੇ, ਉਹ ਕਿਸੇ ਦੀ ਮੁਥਾਰਗੀ ਨਹੀਂ ਚੱਲਦੇ। ਅੱਜ ਦੇ ਸੰਤ ਤਾਂ ਕਦੇ ਕਿਸੇ ਦੇ ਕੋਲ ਫਿਰਦੇ ਨੇ, ਕਦੇ ਕਿਸੇ ਦੇ ਕੋਲ ਫਿਰਦੇ ਨੇ। ਗੁਰੂ ਕਿਰਪਾ ਕਰੇ ਐਸੇ ਸੰਤਾਂ ਤੋਂ ਬਚਾਏ ਸਮਾਜ ਨੂੰ ਪਾਤਸ਼ਾਹ ਜੀ। ਇਸ ਲਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਪਛਾਣ ਲਿਆ ਮਾਲਕ ਨੂੰ, ਜਿਨ੍ਹਾਂ ਨੇ ਪ੍ਰਭੂ ਨੂੰ ਦੇਖ ਲਿਆ, ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਗੁਰਬਾਣੀ ਵਿੱਚ ਵੀ, ਗੁਰੂ ਇਤਿਹਾਸ ਵਿੱਚ ਵੀ, ਕਿ ਆਪ ਵੀ ਉਹਨਾਂ ਨੇ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਿਆ, ਪਸ਼ੂ ਪੰਛੀਆਂ ਦੇ ਵਿੱਚ ਵੀ ਦੇਖਿਆ। ਐ ਮਹਾਂਪੁਰਸ਼ ਸੰਤ ਬਾਬਾ ਮਹਿੰਦਰ ਸਿੰਘ ਜੀ ਨਾ, ਹਰਖੋ ਆਉਣ ਵਾਲੇ, ਇੱਕ ਦਿਨ ਕਿਤੇ ਅੰਬਾਂ ਦੇ ਬਾਗ ਵਿੱਚ ਬੈਠੇ ਹੋਏ ਸੀ, ਆਰਾਮ ਕਰਦੇ ਸੀ ਦੁਪਹਿਰ ਦੇ ਸਮੇਂ, ਤੇ ਅੰਬਾਂ ਦਾ ਬਾਗ ਹੋਣ ਕਰਕੇ ਛਾਂ ਵੀ ਬਹੁਤ ਸੋਹਣੀ ਸੀ, ਘਾਹ ਵੀ ਕਾਫੀ ਲੱਗਿਆ ਹੋਇਆ ਸੀ ਤੇ ਵਿੱਚ ਪਾਣੀ ਵੀ ਸੀ। ਦੁਪਹਿਰ ਦੇ ਸਮੇਂ ਨਗਰ ਦੇ ਵਿੱਚੋਂ ਕੁਝ ਜਿਹੜੇ ਨੇ ਗਰਦਬ ਖੋਤੇ ਜਿਸ ਨੂੰ ਕਹਿ ਲੈਂਦੇ, ਉਹ ਵੀ ਅੰਬਾਂ ਦੇ ਬਾਗ ਵਿੱਚ ਚਲੇ ਜਾਂਦੇ, ਨਾਲੇ ਘਾਹ ਖਾਂਦੇ ਨਾਲੇ ਪਾਣੀ ਪੀਂਦੇ। ਹੁਣ ਰੱਜ ਕੇ ਉਹਨਾਂ ਨੇ ਤੇ ਆਪਣਾ ਹੀ ਕੰਮ ਕਰਨਾ ਹੈ ਨਾ, ਦੜੰਗੇ ਵੀ ਮਾਰਨੇ, ਉਹਨਾਂ ਨੇ ਚੀਕਾਂ ਵੀ ਮਾਰਨੀਆਂ, ਇੰਗਣਾਂ ਵੀ ਆ। ਤੇ ਸੇਵਕ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਕਹੋ ਤੇ ਦੋ ਚਾਰ ਡਾਂਗਾਂ ਮਾਰ ਕੇ ਭਜਾ ਦਈਏ ਇਹਨਾਂ ਨੂੰ। ਕਹਿੰਦੇ ਨਹੀਂ ਭਾਈ, ਇਹ ਵੀ ਉਸ ਮਾਲਕ ਦਾ ਹੀ ਗੁਣ ਗਾਉਂਦੇ ਨੇ, ਇਹ ਘਾਹ ਨਾਲ ਰੱਜ ਕੇ ਪਾਣੀ ਪੀ ਕੇ ਉਹਦਾ ਸ਼ੁਕਰਾਨਾ ਕਰਦੇ ਨੇ, ਇਹ ਵੀ ਉਸੇ ਨੂੰ ਜਪਦੇ ਨੇ, ਇਹ ਆਪਣੇ ਤੌਰ ਤੇ ਜਪਦੇ, ਆਪਾਂ ਆਪਣੇ ਤੌਰ ਤੇ ਜਪਦੇ। ਵੈਸੇ ਨਾ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਅਸੀਂ ਨਹੀਂ ਸਮਝਦੇ ਹਾਂ, ਸਤਿਗੁਰੂ ਜੀ ਤਾਂ ਕਹਿੰਦੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਵੀ ਮਿਰਗ ਮੀਨ ਪਖੇਰੂ ਪਸ਼ੂ ਪੰਛੀ ਨੇ ਨਾ, ਉਸੇ ਮਾਲਕ ਦਾ ਹੀ ਜਾਪ ਕਰਦੇ ਨੇ ਸਾਰੇ। ਇਸੇ ਲਈ ਗੁਰਦੇਵ ਨੇ ਨਾ ਸਾਨੂੰ ਸਮਝਾਉਣ ਦੇ ਲਈ ਕਈਆਂ ਪੰਛੀਆਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਨੇ। ਚਿੜੀ ਚੌਕੀ ਪਹੁ ਫੁੱਟੀ, ਵਚਨ ਬਹੁਤ ਤਰੰਗ, ਅਚੰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਅੰਸ਼ੋ ਪ੍ਰੀਤ ਕਰੇ ਅੰਗ ਟਿੱਡਾ, ਅੰਗ ਡਾਡੀ ਬਹਿ ਥਾਏ, ਖਸਮੈ ਭਾਵੇ ਉਹ ਚੰਗਾ, ਜੇ ਕਰੇ ਪੁਰਾਏ ਪੁਰਾਏ। ਅੰਗ ਤੇ ਬੈਠਾ ਹੋਇਆ ਅੰਗ ਦਾ ਟਿੱਡਾ ਅੰਗ ਨੂੰ ਖਾ ਕੇ ਉਹਦਾ ਸ਼ੁਕਰਾਨਾ ਕਰਦਾ ਹੈ, ਉਹਦਾ ਧੰਨਵਾਦ ਕਰਦਾ ਹੈ, ਉਹ ਵੀ ਖੁਦਾ ਖੁਦਾ ਕਰਦਾ ਹੈ ਮਾਲਕ ਨੂੰ, ਤੇ ਉਹ ਹੀ ਚੰਗਾ। ਤੈ ਸੈਮਨ ਹਸਤੀ ਘਿਓ ਗੁਰ ਖਾਵੇ, ਪੰਜ ਸੈ ਦਾਣਾ ਖਾਵੇ, ਡੱਕਾ ਫੁੱਕਾ ਖੇਤ ਉਡਾਵੇ, ਉਹ ਤਾਂ ਨਹੀਂ ਨਾ ਮਾਲਕ ਨੂੰ ਚੰਗਾ ਲੱਗਦਾ ਵੀ ਪੰਜ ਪਰੌਂਠੇ ਅੰਮ੍ਰਿਤ ਵੇਲੇ ਛਕ ਲਏ, ਦੁਪਹਿਰ ਨੂੰ ਫਿਰ, ਸ਼ਾਮਾਂ ਨੂੰ ਫਿਰ, ਤੇ ਨਾਮ ਜਪਣ ਵਾਸਤੇ ਕਹੇ ਮੇਰੇ ਕੋਲ ਟਾਈਮ ਹੀ ਨਹੀਂ ਹੈ, ਅੰਮ੍ਰਿਤ ਵੇਲੇ ਜਾਗਣ ਵਾਸਤੇ ਕਹੇ ਵੀ ਜਾਗਿਆ ਨਹੀਂ ਜਾ ਸਕਦਾ, ਰਾਤ ਨੂੰ ਲੇਟ ਸੌਂਦਾ ਕਿਵੇਂ ਉੱਠੀਏ। ਪਦਾਰਥਾਂ ਵਾਸਤੇ ਟਾਈਮ ਹੈ, ਪਰਮਾਤਮਾ ਵਾਸਤੇ ਟਾਈਮ ਨਹੀਂ ਹੈ। ਤੇ ਸੱਚ ਜਾਣੋ, ਅੱਗੇ ਦਰਗਾਹ ਵਿੱਚ ਉਹੀ ਪ੍ਰਵਾਨ ਹੋਣੇ ਜਿਸਨੇ ਪਰਮਾਤਮਾ ਵਾਸਤੇ ਟਾਈਮ ਕੱਢ ਲਿਆ। ਪਦਾਰਥ ਇੱਥੇ ਹੀ ਰਹਿ ਜਾਣੇ ਨੇ, ਜਿਹਨਾਂ ਵਾਸਤੇ ਇਕੱਠੇ ਕਰਦੇ ਉਹ ਵੀ ਇੱਥੇ ਹੀ ਰਹਿ ਜਾਣੇ ਆ, ਜਿਹਨਾਂ ਵਾਸਤੇ ਪਾਪ ਕਮਾਉਣਾ ਨਹੀਂ ਬਣਨੇ ਤੇਰੇ ਘਰ ਦੇ, ਉਹ ਵੀ ਤੇਰੇ ਨਹੀਂ ਬਣਨਗੇ। ਇਸ ਲਈ ਜਿਹਨਾਂ ਨੇ ਪਛਾਣਿਆ, ਤਿੰਨ ਪੁੱਛੋ ਸੰਤਾਂ ਜਾਏ, ਉਹਨਾਂ ਸੰਤਾਂ ਗੁਰੂ ਦੇ ਪਿਆਰਿਆਂ ਤੋਂ, ਸਤ ਸੰਗੀਆਂ ਤੋਂ, ਨਾਮ ਪਾਣੀ ਦੇ ਰਸੀਆਂ ਤੋਂ ਜਾ ਕੇ ਪੁੱਛੀਏ, ਉਹਨਾਂ ਦੇ ਕੋਲੋਂ ਉਪਦੇਸ਼ ਲਈਏ ਕਿ ਜਿਹਨਾਂ ਨੇ ਆਪਣੇ ਮਾਲਕ ਨੂੰ ਪਛਾਣ ਲਿਆ। ਹੁਣ ਜਿਸ ਨੂੰ ਰਸਤੇ ਦਾ ਪਤਾ ਹੀ ਨਹੀਂ ਉਹਨੂੰ ਪੁੱਛਾਂਗੇ ਤੇ ਦੱਸੇਗਾ ਵੀ ਕੀ। ਰਸਤੇ ਦੀ ਦੱਸ ਤੇ ਉਹੀ ਪਾਵੇਗਾ ਨਾ ਜਿਹੜਾ ਉਸ ਮੰਜ਼ਲ ਤੇ ਚੱਲਿਆ ਹੋਇਆ, ਜਿਸ ਉਸ ਨੂੰ ਪੈਸੇ ਨੂੰ ਤੈਅ ਕੀਤਾ ਹੋਇਆ, ਉਹ ਦੱਸੇਗਾ ਵੀ ਇਸ ਰਸਤੇ ਜਾ ਸਿੱਧਾ ਪਹੁੰਚ ਜਾਏਗਾ। ਤੇ ਜੇ ਕਿਸੇ ਚੌਂਕ ਵਿੱਚ ਖਲੋਤੇ ਨੂੰ ਪੁੱਛ ਲਓ ਆਪ ਤੋਂ ਚੱਲਿਆ ਨਹੀਂ, ਤੁਹਾਨੂੰ ਕੀ ਦੱਸੇਗਾ ਰਸਤੇ ਦੀ ਉਹ ਸੋਝੀ। ਇਸ ਲਈ ਸਾਹਿਬ ਕਹਿੰਦੇ ਤਿਸ ਪ੍ਰੀਤਮ ਕੀ ਬਾਤ ਜੇ ਆਖੇ, ਉਸ ਮਾਲਕ ਦੀ ਕੋਈ ਗੱਲ ਕਹੇ, ਮੈਂ ਉਹਨਾਂ ਕੋਲੋਂ ਜਾ ਕੇ ਪੁੱਛਾਂ, ਹਾਂ ਪੁੱਛਾਂ ਜਾ ਸਿਆਣਿਆਂ ਤੁਸੀਂ ਰਾਵਿਆ ਕਿੰਨੀ ਗੁਣੀ, ਮੈਂ ਉਹਨਾਂ ਸਿਆਣਿਆਂ ਤੋਂ ਜਾ ਕੇ ਪੁੱਛਾਂ ਕਿ ਤੁਸੀਂ ਕਿੰਨਾ ਗੁਣਾ ਕਰਕੇ ਮਾਲਕ ਨੂੰ ਪ੍ਰਾਪਤ ਕੀਤਾ, ਤੁਸੀਂ ਕਿੰਨਾ ਗੁਣਾ ਕਰਕੇ ਸੁਹਾਗਵੰਤੀਆਂ ਬਣੀਆਂ ਹੋ, ਮੈਨੂੰ ਵੀ ਜਰਾ ਉਹਨਾਂ ਦੀ ਦੱਸ ਪਾ ਦਿਓ। ਇਸ ਲਈ ਕਹਿੰਦੇ ਤਿੰਨ ਪੁੱਛੋ ਸੰਤਾਂ ਜਾਏ, ਉਹਨਾਂ ਸੰਤਾਂ ਦੇ ਸੱਤ ਪੁਰਸ਼ਾਂ ਦੇ ਕੋਲੋਂ ਜਾ ਕੇ ਪੁੱਛਣਾ ਕਰ।
ਆਪ ਛੋੜ ਸੇਵਾ ਕਰੇ ਫਿਰ ਸੱਚੜਾ ਮਿਲੇ ਸਹਿਜ ਸੁਭਾਏ।
ਜਦੋਂ ਸੱਤ ਸੰਗੀਆਂ ਦੇ ਕੋਲੋਂ ਜਾ ਕੇ ਪੁੱਛਿਆ ਨਾ ਜਗਿਆਸੂ ਨੇ, ਫਿਰ ਉਹਨਾਂ ਗੁਰੂ ਦੇ ਪਿਆਰਿਆਂ ਨੇ, ਸੰਤਾਂ ਨੇ, ਮਹਾਂਪੁਰਸ਼ ਗੁਰਸਿੱਖਾਂ ਨੇ ਕਿਹਾ, ਕੀ ਕਿਹਾ ਉਹਨਾਂ ਨੇ? ਉਹ ਕਹਿਣ ਲੱਗੇ ਭਾਜੀ ਆਪ ਛੋੜ ਸੇਵਾ ਕਰੀ, ਆਪਾਂ ਤਿਆਗ ਕੇ ਸੇਵਾ ਕਰੀ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ, ਹੋਰ ਕੋਈ ਚਤੁਰਾਈ ਨਹੀਂ ਹੈ, ਆਪਾਂ ਗਵਾਉਣਾ ਪੈਂਦਾ ਹੈ, ਆਪਾਂ ਤਿਆਗਣਾ ਪੈਂਦਾ ਹੈ, ਸੰਸਾਰ ਨੂੰ ਬਿਰਤੀ ਨੂੰ ਤਿਆਗ ਕੇ ਨਿਰੰਕਾਰ ਵੱਲ ਜੋੜਨਾ ਪੈਂਦਾ ਹੈ। ਉਦਾਹਰਣ ਦਿੰਦੇ ਨੇ ਨਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਗੱਲ ਤੇ ਸਾਨੂੰ ਸਮਝਾਉਣ ਦੀ ਹੈ ਕਿ ਕਲਾਂ ਦਾ ਬੂਟਾ, ਗੰਢੇ ਦਾ ਬੂਟਾ ਇਧਰੋਂ ਪੁੱਟ ਕੇ ਤੇ ਇਧਰ ਡਾ ਦਈਏ ਤੇ ਉਹ ਹਰਿਆ ਭਰਿਆ ਹੋ ਜਾਂਦਾ ਹੈ। ਆਪਣੀ ਬਿਰਤੀ ਦਾ ਬੂਟਾ ਸੰਸਾਰ ਦੇ ਪਦਾਰਥਾਂ ਵੱਲੋਂ ਪੁੱਟ ਕੇ ਮਾਲਕ ਵੱਲੇ ਜੋੜ ਦਈਏ, ਪਦਾਰਥਾਂ ਦੇ ਦੇਣ ਵੱਲ ਜੋੜ ਦਈਏ ਤੇ ਜੀਵਨ ਹਰਿਆਵਲਤਾ ਦੇ ਵਿੱਚ ਆ ਜਾਂਦਾ ਹੈ। ਇਸ ਲਈ ਉਹਨਾਂ ਨੇ ਉਪਦੇਸ਼ ਦਿੱਤਾ ਕਿ ਆਪ ਛੋੜ ਸੇਵਾ ਕਰੀ, ਆਪਾਂ ਤਿਆਗ ਕੇ ਦੇਹ ਅਧਿਆਸ ਨੂੰ ਤਿਆਗ ਕੇ, ਜਾਤੀ ਅਭਿਮਾਨ ਨੂੰ ਤਿਆਗ ਕੇ, ਆਪਣੀ ਅਕਲ ਨੂੰ, ਸਿਆਣਪ ਨੂੰ, ਸਾਰੇ ਨੂੰ ਤਿਆਗ ਕੇ ਉਸ ਮਾਲਕ ਦੀ ਸੇਵਾ ਕਰੀ, ਪ੍ਰਭ ਦਾ ਸਿਮਰਨ ਕਰੀ। ਸੇਵਾ ਕੀ ਕਰਨੀ ਹੈ? ਉਹਦੀ ਆਗਿਆ ਨੂੰ ਮੰਨਣਾ ਹੈ। ਆਗਿਆ ਸਭਨੇ ਸਾਹਿਬ ਸੇਵਾ, ਉਹਦੀ ਆਗਿਆ ਕੀ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹੀ ਮੋਰ ਆਗਿਆ ਸੁਣੋ ਰੇ ਪਿਆਰੇ, ਬਿਨਾਂ ਸ਼ਸਤਰ ਕੇਸੰਗ ਨਾ ਦੇਵੋ ਮੈਂ ਦਿਦਾਰੇ, ਬਿਨਾਂ ਸ਼ਸਤਰ ਕੇਸੰਗ ਨਰਮ ਭੇਟ ਜਾਨੋ, ਸਿਧਾਨੋ। ਗੁਰੂ ਨੇ ਸਾਨੂੰ ਆਗਿਆ ਕੀਤੀ ਹੈ ਅੰਮ੍ਰਿਤ ਧਾਰੀ ਹੋਣ ਦੀ, ਗੁਰੂ ਨੇ ਸਾਨੂੰ ਆਗਿਆ ਕੀਤੀ ਬਾਣੀ ਤੇ ਬਾਣੀ ਦੇ ਧਾਰਨੀ ਹੋਣ ਦੀ। ਤੇ ਜੇ ਅਸੀਂ ਗੁਰੂ ਦੀ ਆਗਿਆ ਨਹੀਂ ਮੰਨਣੀ ਫਿਰ ਕਾਹਦੀ ਸੇਵਾ ਹੈ? ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਰ ਸੱਚੜਾ ਮਿਲੈ ਸਹਿਜ ਸੁਭਾਏ। ਆਪਾਂ ਤਿਆਗ ਕੇ ਜਦੋਂ ਉਸਦੀ ਸੇਵਾ ਕਰੇਗਾ ਨਾ, ਉਸਦੇ ਹੁਕਮ ਵਿੱਚ ਰਵੇਗਾ, ਉਹ ਪਿਆਰਾ ਸੱਚਾ ਤੈਨੂੰ ਸੁੱਤੇ ਸਿੱਧੀ ਮਿਲ ਜਾਏਗਾ। ਨਾ ਤੂੰ ਜਲ ਧਾਰੇ ਕਰਨ ਦੀ ਜ਼ਰੂਰਤ ਹੈ, ਨਾ ਭੁੱਖਾ ਪਿਆਸਾ ਰਹਿਣ ਦੀ ਜ਼ਰੂਰਤ ਹੈ, ਨਾ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਬੈਠਣ ਦੀ ਜ਼ਰੂਰਤ ਹੈ, ਨਾ ਕਾਰੋਬਾਰ ਛੱਡਣਾ, ਨਾ ਪਰਿਵਾਰ ਛੱਡਣਾ, ਕੁਝ ਵੀ ਨਹੀਂ ਛੱਡਣਾ। ਛੱਡਣਾ ਤੇ ਹੰਕਾਰ ਛੱਡਣਾ, ਦੇਹ ਅਧਿਆਸ ਨੂੰ, ਹੰਕਾਰ ਨੂੰ ਛੱਡਣਾ, ਫਿਰ ਮਾਲਕ ਆਪਣੇ ਆਪ ਆਣ ਕੇ ਮਿਲ ਜਾਏਗਾ।
ਫਿਰ ਸੱਚਾ ਮਿਲੈ ਆਏ ਸਾਚ ਕਮਾਏ, ਸਾਚ ਸ਼ਬਦ ਧਨ ਰਾਤੀ।
ਉਹ ਸੱਚਾ ਪਿਆਰਾ ਪ੍ਰਭੂ ਜਿਹੜਾ ਨਾ ਆ ਕੇ ਮਿਲੇਗਾ, ਅਭੇਦਤਾ ਬਣ ਜਾਏਗੀ, ਅਭੇਦਤਾ ਦੀ ਪ੍ਰਾਪਤੀ ਹੋ ਜਾਏਗੀ। ਪਰ ਕਦੋਂ? ਜਦੋਂ ਸੱਚ ਨੂੰ ਕਮਾਵਾਂਗੇ, ਉਹਦੇ ਸੱਚੇ ਉਪਦੇਸ਼ ਨੂੰ ਜਦੋਂ ਧਾਰਨ ਕਰਾਂਗੇ ਨਾ, ਫਿਰ ਸਾਚ ਸ਼ਬਦ ਧਨ ਰਾਤੀ। ਉਹ ਜੀਵ ਰੂਪੀ ਇਸਤਰੀ ਸੱਚੇ ਸ਼ਬਦ ਦੇ ਵਿੱਚ ਰੰਗ ਕੇ, ਸੱਚੇ ਸ਼ਬਦ ਦੇ ਵਿੱਚ ਲੱਗ ਕੇ ਆਪਣੇ ਆਪ ਨੂੰ ਨਾਮ ਰੰਗ ਦੇ, ਪਿਆਰ ਰੰਗ ਦੇ ਵਿੱਚ ਰੰਗ ਲਵੇਗੀ।
ਹਰੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ।
ਜਿਹੜੀ ਪਿਆਰ ਰੰਗ ਦੇ ਵਿੱਚ ਪ੍ਰੇਮ ਰੰਗ ਰੰਗ ਦੇ ਵਿੱਚ ਰੰਗੀ ਗਈ ਫਿਰ ਕਦੇ ਨਾਰਾਣ ਉਹ ਕਦੇ ਵੀ ਰੰਡੀ ਵਿਧਵਾ ਨਹੀਂ ਹੋਵੇਗੀ। ਸਦਾ ਸੁਹਾਗਣ ਉਹ ਸਦਾ ਦੀ ਸੁਹਾਗਣ ਰਹੇਗੀ ਕਿਉਂਕਿ ਉਹਦਾ ਸਵਾਮੀ ਪ੍ਰਭੂ ਪਰਮਾਤਮਾ ਕਦੇ ਮਰਦਾ ਹੀ ਨਹੀਂ ਹੈ, ਸਵਾਮੀ ਉਹਦਾ ਕਦੇ ਮਰਦਾ ਹੀ ਨਹੀਂ। ਤੇ ਜਿਸਨੇ ਉਸ ਮਾਲਕ ਨੂੰ ਤਿਆਗ ਕੇ ਕਿਸੇ ਸਰੀਰ ਨੂੰ ਆਪਣਾ ਸਵਾਮੀ ਬਣਾ ਲਿਆ ਉਹ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ, ਉਹਨੂੰ ਫਿਰ ਵਾਰ ਵਾਰ ਉਸਨੂੰ ਲੱਭਣਾ ਪੈਂਦਾ ਪਤੀ ਨੂੰ, ਵਾਰ ਵਾਰ ਉਸਨੂੰ ਕਿਸੇ ਮਾਲਕ ਦੀ ਦਾਸੀ ਬਣਨਾ ਪੈਂਦਾ ਹੈ। ਤੇ ਜਿਹੜਾ ਗੁਰੂ ਦਾ ਬਣ ਗਿਆ ਸ਼ਬਦ ਗੁਰੂ ਨਾਲ ਜੁੜ ਗਿਆ ਉਹ ਸਦਾ ਹੀ ਸੁਹਾਗਣ ਹੈ ਕਿਉਂਕਿ ਉਹ ਮਾਲਕ ਨਾ ਆਉਂਦਾ ਹੈ ਨਾ ਜਾਂਦਾ ਹੈ। ਇਸ ਲਈ ਅੰਤਰ ਸਹਿਜ ਸਮਾਧੀ ਉਹ ਸੁਹਾਗਣ ਜਿਹੜੀ ਹੈ ਨਾ ਉਹ ਅੰਤਰ ਸਹਿਜ ਸਮਾਧੀ ਉਹਦੇ ਅੰਤਰ ਸਹਿਜ ਦੀ ਸਮਾਧ ਲੱਗ ਜਾਂਦੀ ਭਾਵ ਕਿ ਸਹਿਜ ਅਵਸਥਾ ਵਿੱਚ ਆ ਜਾਂਦੀ ਹੈ, ਟਿਕਾਉ ਵਿੱਚ ਆ ਜਾਂਦੀ ਹੈ, ਇਕਾਗਰਤਾ ਬਣ ਜਾਂਦੀ ਹੈ।
ਫਿਰ ਰਹਿਆ ਭਰ ਪੂਰੇ ਵੇਖਾ ਦੂਰੇ ਰੰਗ ਮਾਣੇ ਸਹਿਜ ਸੁਭਾਏ।
ਉਹ ਪਿਆਰਾ ਜੋ ਪਿਰ ਪਤੀ ਹੈ ਉਹ ਸਾਰੇ ਪਰਿਪੂਰਨ ਹੈ ਔਰ ਸਾਰਿਆਂ ਦੇ ਪਾਸ ਹੈ। ਇਸ ਲਈ ਜਿਹੜਾ ਪਰਿਪੂਰਨ ਪਰਮਾਤਮਾ ਪਤੀ ਹੈ ਨਾ ਉਸਨੂੰ ਆਪਣੇ ਨਜ਼ਦੀਕ ਦੇਖ, ਉਹ ਤੇਰੇ ਤੋਂ ਵੱਖਰਾ ਨਹੀਂ ਹੈ ਕਿਤੇ, ਉਹ ਹਮੇਸ਼ਾ ਹੀ ਤੇਰੇ ਪਾਸ ਹੈ। ਸਦਾ ਅੰਗ ਸੰਗੇ ਅਭੰਗੰ ਭੂਤੇ ਗੁਰ ਮੇਰੇ ਸੰਗ ਸਦਾ ਹੈ ਨਾਦੇ ਦੀ ਬਖਸ਼ਿਸ਼ ਕਰਨ ਵਾਲਾ। ਤੇ ਜਿਹੜਾ ਹਮੇਸ਼ਾ ਹੀ ਪਾਸ ਹੈ ਫਿਰ ਰੰਗ ਮਾਣੇ ਸਹਿਜ ਸੁਭਾਏ ਉਹ ਸੁੱਤੇ ਸਿੱਧੀ ਆਪਣੇ ਪਿਆਰੇ ਦੇ ਰੰਗ ਪਿਆਰ ਨੂੰ ਮਾਣਦੀ ਹੈ।
ਜਿਨੀ ਆਪਣਾ ਕੰਤ ਪਛਾਣਿਆ ਹੋ ਤਿਨ ਪੁੱਛੋ ਸੰਤਾਂ ਜਾਏ।
ਇਸ ਲਈ ਜਿਨ੍ਹਾਂ ਨੇ ਆਪਣਾ ਕੰਤ ਪਤੀ ਪਛਾਣ ਲਿਆ ਮੈਂ ਉਹਨਾਂ ਸੰਤਾਂ ਸੁਹਾਗਣੀਆਂ ਨੂੰ ਸੁਹਾਗਵੰਤੀਆਂ ਨੂੰ ਗੁਰਸਿੱਖ ਸੰਗਤਾਂ ਨੂੰ ਪੁੱਛਾਂ ਜਾ ਕੇ।
ਫਿਰ ਉਹ ਵਿਛੁੰਨੀਆਂ ਭੀ ਮਿਲੇ ਜੇ ਸਤਿਗੁਰ ਲਾਗੈ ਸਾਚੇ ਪਾਏ।
ਜਿਗਿਆਸੂ ਨੇ ਬੇਨਤੀ ਕੀਤੀ ਹੈ ਮਾਲਕ ਹੈ ਨਿਰੰਕਾਰ ਸਤਿਗੁਰੂ ਜੀ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਪਤੀ ਤੋਂ ਵਿਛੜ ਜਾਂਦੀਆਂ ਨੇ ਕਿਸੇ ਕਾਰਨ ਕਰਕੇ, ਆਪਣੀ ਤਿਫਲ ਦਿਮਾਗੀ ਦੇ ਕਾਰਨ ਕਰਕੇ, ਆਪਣੇ ਹੰਕਾਰ ਦੇ ਕਾਰਨ ਕਰਕੇ, ਆਪਣੀ ਹੰਗਤਾ ਦੇ ਕਾਰਨ ਕਰਕੇ ਆਪਣੇ ਮਾਲਕ ਤੋਂ ਵਿਛੜ ਜਾਂਦੀਆਂ ਨੇ, ਪਤੀ ਨੇ ਤਿਆਗ ਦਿੱਤੀਆਂ ਨੇ ਕਿ ਉਹਨਾਂ ਦਾ ਵੀ ਮਿਲਾਪ ਹੋ ਸਕਦਾ। ਸਾਹਿਬ ਕਹਿੰਦੇ ਹਾਂ ਫਿਰ ਉਹ ਵਿਛੜੀਆਂ ਵੀ ਮਿਲ ਹੈ, ਉਹ ਪਤੀ ਤੋਂ ਵਿਛੜੀਆਂ ਹੋਈਆਂ ਵੀ ਮਿਲ ਸਕਦੀਆਂ ਨੇ। ਕਦੋਂ ਕਿਵੇਂ ਮਿਲ ਸਕਦੀਆਂ ਨੇ? ਜੇ ਚਰਨ ਜੇ ਗੁਰ ਲਾਗੈ ਪਾਏ, ਅਗਰ ਜੇਕਰ ਉਹ ਗੁਰੂ ਦੇ ਚਰਨੀ ਆ ਕੇ ਲੱਗ ਜਾਣ, ਗੁਰੂ ਦੇ ਚਰਨਾਂ ਨਾਲ ਆ ਕੇ ਜੁੜ ਜਾਣ, ਆਪਣੇ ਕੀਤੇ ਤੇ ਅਫਸੋਸ ਕਰਕੇ ਆਪਣੀ ਕੀਤੀਆਂ ਗਲਤੀਆਂ ਨੂੰ ਚਿਤਾ ਕੇ ਮਾਲਕ ਦੇ ਪਾਸ ਆ ਜਾਣ ਤੇ ਮਾਲਕ ਬਖਸ਼ਿੰਦ ਪਿਛਲੇ ਔਗਣ ਬਖਸ਼ ਲੈ ਪ੍ਰਾਣ ਆ ਗਏ ਮਾਰਗ ਪਾਵੇ, ਉਹਨਾਂ ਦੇ ਚਰਨੀ ਲੱਗਣ ਕਰਕੇ ਮਾਲਕ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
ਸਤਿਗੁਰ ਸਦਾ ਦਿਆਲ ਹੈ ਔਗੁਣ ਸ਼ਬਦ ਜਲਾਏ।
ਕਿਉਂਕਿ ਜਿਹੜਾ ਸਤਿਗੁਰੂ ਹੈ ਨਾ ਸਾਡਾ ਦਿਆਲੂ ਕਿਰਪਾਲੂ ਹੈ, ਸਤਿਗੁਰੂ ਹਮੇਸ਼ਾ ਹੀ ਦਿਆਲ ਹੈ, ਦਇਆ ਦਾ ਘਰ ਹੈ ਤੇ ਦਇਆ ਦਾ ਘਰ ਹੋਣ ਕਰਕੇ ਔਗੁਣ ਸ਼ਬਦ ਜਲਾਏ। ਜੋ ਜੀਵ ਰੂਪੀ ਇਸਤਰੀ ਵਿੱਚ ਔਗਣ ਸੀ ਨਾ, ਜਿਹਨਾਂ ਔਗਣਾ ਕਰਕੇ ਵਿਛੜ ਗਈ ਸੀ, ਉਹ ਗੁਰੂ ਪਤੀ ਆਪਣੇ ਸ਼ਬਦ ਨਾਲ ਉਹਨਾਂ ਦੇ ਔਗਣ ਸਾਰੇ ਜਿਹੜਾ ਜਲਾ ਦਿੰਦਾ, ਸਾਰ ਦਿੰਦਾ ਹੈ।
ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ।
ਸ਼ਬਦ ਰਾਹੀਂ ਔਗਣਾਂ ਨੂੰ ਜਲਾ ਕੇ ਉਹਨਾਂ ਵਿੱਚੋਂ ਦੁਆਇਤ ਭਾਵ ਨੂੰ ਤਿਆਗ ਕਰਵਾ ਕੇ ਫਿਰ ਸੱਚੇ ਹੀ ਸੱਚ ਰਾਤੀ ਉਹ ਫਿਰ ਸੱਚ ਦੇ ਨਾਲ ਹੀ ਰੰਗੇ ਜਾਂਦੇ ਨੇ, ਸੱਚ ਦੇ ਨਾਲ ਜੁੜ ਜਾਂਦੀ ਹੈ।
ਸੱਚਾ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਏ ਪਰਤੇ।
ਸੱਚੇ ਸ਼ਬਦ ਨੂੰ ਜਪਣ ਕਰਕੇ ਉਹਨਾਂ ਨੇ ਹਮੇਸ਼ਾ ਹੀ ਸੁੱਖ ਪ੍ਰਾਪਤ ਕਰ ਲਿਆ। ਉਹਨਾਂ ਦੇ ਅੰਦਰ ਜਿਹੜੀ ਹਉਮੈ ਭਰਮ ਭਰਾਤੀ ਸੀ ਨਾ, ਹਉਮੈ ਹੰਕਾਰ ਸੀ, ਭਰਮ ਸੀ, ਉਹ ਸਾਰੇ ਚਲੇ ਗਏ।
ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ।
ਉਹ ਪਿਆਰਾ ਪ੍ਰਭੂ ਹਮੇਸ਼ਾ ਹੀ ਨਿਰਮਾਇਲ ਨਿਮਰਤਾ ਦਾ ਘਰ ਹੈ। ਗੁਣ ਆਪਣ ਮੇਰੋ ਕੱਛ ਨਾ ਵਿਚਾਰਿਓ, ਬਖਸ਼ ਲਿਓ ਖਿਨ ਮਾਹੀ ਦੀ ਬਖਸ਼ਿਸ਼ ਕਰਨ ਵਾਲਾ ਔਰ ਸੁੱਖਾਂ ਦੇ ਦੇਣ ਵਾਲਾ ਹੈ। ਇਸ ਕਰਕੇ ਨਾਨਕ ਉਹ ਜੀਵ ਰੂਪੀ ਇਸਤਰੀ ਨੂੰ ਉਪਦੇਸ਼ ਰਾਹੀਂ ਸ਼ਬਦ ਰਾਹੀਂ ਮਿਲਾ ਦਿੰਦਾ
ਹੈ। ਭੀ ਮਿਲੇ ਜੇ ਸਤਿਗੁਰ ਲੱਗ ਹੈ ਸਾਚੇ ਪਾਏ।
ਇਸ ਲਈ ਪਿਆਰੇ ਪਤੀ ਤੋਂ ਵਿਛੜੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਵੀ ਮਿਲ ਸਕਦੀਆਂ ਨੇ, ਜੇ ਉਹ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਜੁੜ ਜਾਣ, ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਤਰ ਆਤਮੇ ਵਸਾਉਣ, ਗੁਰੂ ਦੀ ਸੰਗਤ ਵਿੱਚ ਆ ਜਾਣ। ਗੁਰੂ ਉਹਨਾਂ ਵਿਛੜਿਆਂ ਨੂੰ ਵੀ ਆਪਣੇ ਗਲ ਲਾ ਲੈਂਦਾ ਹੈ, ਆਪਣੇ ਨਿਸ਼ਚੇ ਰੂਪੀ ਗਲੇ ਨਾਲ ਅਭੇਦ ਕਰ ਲੈਂਦਾ ਹੈ।
ਨਿਰਮਾਇਲ ਸਦਾ ਸੁਖ ਦਾਤਾ
ਨਾਨਕ ਸ਼ਬਦ ਮਿਲਾ।
ਵਾਹਿਗੁਰੂ ਜੀ ਕੀ ਫਤਿਹ।